तीर्थ तप दया दत दान जे को पावे तिलका मान।
जिन्हिया कर्म फलासफी नु मनण वाले ने ना आदमी मनवतीए उन्होंने तीर्थ वार बनाए हुए ने। जबकि गुरमुखा का तीर्थ है तीर्थ ना बढ़ जाइए तीर्थ नाम है नाम तीर्थ सिखा ने भी रखे हूं जवानी जवानी रखा है प्रैक्टिकल नहीं है। जो प्रैक्टिकल होंगे तो सरोवर बनाने की लड़ नहीं सी इतो भुलेखा पैदा और ये कहें भी नहीं खुल गए भी तीर्थ नहीं हट या खुल गए प्रचार कर चुप करके जे संगत जाके कह दी बेड़ी थले ना होती है भी इतने दुख में जानी बेड़ी दुख दूर होंगे ने कहते नहीं भी गल गलत है गुरमत के खिलाफ इन्हों का ना कहना ही गुरमत के खिलाफ करना इन्हों ने यानी चुप करना ही सहमति है उन्होंने गल चुप करके सहमति दी हुई है मनमत ने प्रचार भी करते ने पुन पाप का सारे टीके लिखे हुए असल कुल मिला के गुरमत सिख मत जी सी अज हिंदू मत है सिर्फ भेख भेख करके असि अड्डा बने ब्रह्म और कुछ नहीं हम जेडे तीर्थ सी तप उते करते सी लोग साढ़े भी जाके उथे माड़ा फेरते ने गुटके पे ने उथे पाठ करते ने जाके देखा तो आले दुआले करते उथे पाठ करे तो की होजू कोई घर करे तो क्यों नहीं होंगे हो गया ना भुलेखा यह भुलेखा भी इतने पाठ करे तो बड़ ज्यादा घर करे तो है तो भुलेखा पैदा हो गया यानी जेडे शंके ने निवारण किने करने सी करने का उत्थे हर्ज नहीं कोई करी जाओ पर भुलेखा कटना चाहिए इस भुलेखे च पाठ ना करो इथे कुछ ज्यादा फल है उत्थे रहने वाले उत्ते की असर है हर वक्त जेडे रहते ने यही देख लो तीर्था ते रहने वाले लोग आम तौर ते सच तो बहुत दूर होंगे चले जाते ने माया मत मारू ये चढ़ावा मत मारू माया बहुत बड़ी शक्ति है कबीर आडी परबल माया माया नू परबल कहना सारे बकारा नू परबल है माया माया सब दी आडी परबल माया परबल माया भी विरोधी है मेरी सच वाल नहीं जान दी माया झूठ है झूठ और सच का वैर है आखिर वैर की दे झूठ ना माया सच ना वैर की दे झूठ संसार झूठिया लाया घर सारा संसार सच का विरोधी है इस करके भगत कला रह जाता है यह सच है ये सच यह है कि संसार सारा झूठिया सच का विरोधी है इस करके सच कौड़ा लगता सब गुरमुखा नहीं सच कौड़ा लगता गुरमुख का बदलिया होया ना गुरमुख का सुभाव संसार नो बदलिया होया भगतां दे सहसारियां जोड़ कदे ना है वो तो संसार तो नहीं तो बच्ची भगत तो बाहर है संसार जेड़ा भग है पूरा जो ओदा चौका हो रहा संसार का चौका हो रहा कूड़ राजा कूड़ प्रजा कूड़ सब संसार है ना फिर कूड़ का सच का विरोधी है ये विरोधी एक आ संसार है विश्व है एक सचखंड है सचखंड के मुकाबले झंडा इन्हों का कटिया हुआ ਉਹੀ ਇੱਥੇ ਬੈਠੇ ਨੇ ਵੀ ਅਸੀਂ ਆਪਣੇ ਰਾਜ ਦੇ ਆਬਾਦੀ ਘਟਣ ਨਹੀਂ ਦੇਣੀ ਸੱਚ ਵੱਲ ਜਾਣ ਨਹੀਂ ਦੇਣਾ ਐਸਾ ਤੌਰ ਕੀ ਨੇ ਇਹ ਧਰਮ ਹੋਰ ਕੀ ਨੇ ਇਹ ਕੂੜ ਦੇ ਧਰਮ ਨੇ ਕਿਹੜੇ ਸੱਚਖੰਡ ਦੀ ਆਬਾਦੀ ਅਸੀਂ ਆਪਣੀ ਆਬਾਦੀ ਘਟਣ ਨਹੀਂ ਦੇਣੀ ਆਪਣਾ ਬੰਦਾ ਇੱਥੇ ਦਾ ਸੱਚਖੰਡ ਨਹੀਂ ਜਾਣ ਦੇਣਾ ਇਹ ਧਰਮ ਤਾਂ ਚੱਲੇ ਹੋਏ ਨੇ ਪ੍ਰਬੋਧ ਚੰਦਰ ਨਾਟਕ ਪੜੋਗੇ ਜੋ ਸਮਝ ਆ ਜਾਂਦੀ ਹੈ ਜਦੋਂ ਰਾਜਾ ਕਹਿੰਦਾ ਨਾ ਮਹਾਮੋ ਵੀ ਬਹੁਤ ਅਨਰਥ ਹੋ ਗਿਆ ਆ ਕੇ ਸੂਹੀਆ ਦੱਸਦਾ ਨਾ ਰਾਜੇ ਨੂੰ ਮਹਾਮੋਹ ਨੂੰ ਵੀ ਬਹੁਤ ਅਨਰਥ ਹੋ ਗਿਆ ਕਹਿੰਦਾ ਕੀ ਕਹਿੰਦੇ ਗਿਆਨ ਪੈਦਾ ਹੋ ਰਿਹਾ ਸੰਸਾਰ ਚ ਗਿਆਨ ਆ ਰਿਹਾ, ਗਿਆਨ ਪੈਦਾ ਹੋ ਰਿਹਾ, ਲੋਕਾਂ ਨੇ ਉਹ ਗਿਆਨ ਸੁਣ ਕੇ ਬਾਗੀ ਹੋ ਜਾਣਾ ਆਪਾਂ ਤੋਂ ਸਾਰਿਆਂ ਤੋਂ, ਆਪਣਾ ਰਾਜ ਚਲਾ ਜਾਣਾ। ਸਾਰੇ ਬਕਾਰ ਉੱਥੇ ਬੈਠੇ ਸੀ ਦਰਬਾਰ ਚ, ਸਾਰਿਆਂ ਦੇ ਦੰਦ ਜੁੜ ਕੇ ਵੀ ਕੀ ਹੋਈ, ਕਹਿੰਦੇ ਇਹਦਾ ਕੀ ਇਲਾਜ ਹੈ, ਕਹਿੰਦੇ ਉਹਦਾ ਕੋਈ ਇਲਾਜ ਨਹੀਂ, ਕਿਉਂ ਜਦ ਸੂਰਜ ਚੜ੍ਹਦਾ ਉਹਨੂੰ ਦੀਆਂ ਅੱਖਾਂ ਵੇਚ ਜਾਂਦੀਆਂ ਨੇ, ਉੱਲੂ ਦੇ ਸਾਰੇ ਬੈਠੇ, ਫਿਰ ਉਹ ਦੰਭ ਨੂੰ ਬੁਲਾਉਂਦੇ ਨੇ, ਕਹਿੰਦੇ ਅੱਜ ਉਹ ਦੰਭ ਨੂੰ ਲਿਆਓ ਬੁਲਾ ਕੇ, ਦੰਭ ਉਹਦਾ ਡੰਡੌਤ ਕਰਦਾ, ਉਹਨੂੰ ਕਿਹਾ ਵੀ ਭਾਈ ਤੈਨੂੰ ਰਾਜਾ ਸਰਦਾ, ਕਹਿੰਦਾ ਮੈਨੂੰ ਮੇਰੀ ਕੀ ਲੋੜ ਪੈ ਗਈ ਰਾਜੇ, ਮੈਨੂੰ ਤਾਂ ਅੱਜ ਤੈਨੂੰ ਪੁੱਛਿਆ ਹੀ ਨੀ ਕਿਸੇ ਨੇ, ਕਹਿੰਦੇ ਭਾਈ ਅੱਜ ਤੇਰੀ ਉਹ ਲੋੜ ਹੈ, ਜਿਹੜਾ ਅੱਜ ਕੰਮ ਹੈ ਉਹ ਤੇਤੇ ਬਿਨਾਂ ਨੀ ਹੋਣਾ, ਅੱਛਾ ਐਡੀ ਲੋੜ ਹੈ ਮੈਨੂੰ, ਡੰਡੌਤ ਕਰਦਾ ਹੀ ਆਉਂਦਾ, ਖੜਾ ਹੋ ਕੇ ਕਹਿੰਦਾ ਵੀ ਮੇਰਾ ਮੈਨੂੰ ਤੁਸੀਂ ਯਾਦ ਕੀਤਾ, ਮੇਰੇ ਬੜੇ ਧਨ ਭਾਗ ਰਹੇ, ਉਹ ਚਲੋ ਉਹ ਤਾਂ ਦੱਸੋ ਕੀ ਹੁਕਮ ਹੈ, ਉਹ ਕਹਿੰਦੇ ਐਜ ਕਰ ਤੀਰਥਾਂ ਤੇ ਚਲਾ ਜਾ, ਤੀਰਥਾਂ ਤੇ ਗਿਆਨ ਦਾ ਪ੍ਰਚਾਰ ਹੋਣਾ, ਗਿਆਨ ਪ੍ਰਗਟ ਹੋ ਰਿਹਾ, ਤੂੰ ਤੀਰਥਾਂ ਤੇ ਜਾ ਕੇ ਐਸਾ ਮਤਲਬ ਹੈ ਪਖੰਡ ਪੈਦਾ ਕਰ ਕਿ ਲੋਕਾਂ ਨੂੰ ਲਿਜਾ ਦੇ, ਸਾਰੇ ਤੀਰਥ ਬਣੇ ਹੀ ਤਾਂ ਸੀ, ਤੀਰਥਾਂ ਤੇ ਗਿਆਨ ਦਾ ਪ੍ਰਚਾਰ ਨਾ ਹੋਵੇ, ਸੱਚ ਦਾ ਪ੍ਰਚਾਰ ਨਾ ਹੋਵੇ, ਪਖੰਡ ਵੱਧ ਸਾਰਾ ਤੀਰਥਾਂ ਤੇ ਬੈਠਾ, ਇਹ ਤਾਂ ਪ੍ਰਭੂਜਨ ਦਾ ਨਾਟਕ ਵੀ ਬਣਦਾ, ਜਿੰਨੇ ਤੁਹਾਡੇ ਨਵੇਂ ਤੀਰਥ ਬਣੇ ਨੇ ਬ੍ਰਹਮ ਗਿਆਨੀਆਂ ਨੇ ਕਦੇ ਕੋਈ ਤੀਰਥ ਨਹੀਂ ਬਣਾਇਆ, ਜਾ ਕੇ ਪ੍ਰਚਾਰ ਕਰ ਦਿੰਦੇ ਤੇ ਤੀਰਥਾਂ ਤੇ, ਗੁਰੂ ਨਾਨਕ ਤੀਰਥਾਂ ਤੇ ਚਲੇ ਭਾਵੇਂ ਗਏ ਪਰ ਨਵੇਂ ਤੀਰਥ ਨਾਨਕ ਨੇ ਨਹੀਂ ਬਣਾਏ, ਆਪਣੇ ਗੁਰੂ ਘਰ ਨਹੀਂ ਬਣਾਏ, ਵਾਜਬ ਨਹੀਂ ਬਣਾਏ ਕਿਸੇ ਨੇ, ਉਹਨਾਂ ਦੇ ਤੀਰਥਾਂ ਤੇ ਜਾ ਕੇ ਪ੍ਰਚਾਰ ਕਰ ਦੋ ਤੁਸੀਂ ਸੱਚ ਦਾ, ਤੁਹਾਨੂੰ ਨਵੇਂ ਬਣਾਉਣ ਦੀ ਕੀ ਲੋੜ ਹੈ, ਨਵੇਂ ਬਣਾਏ ਤਾਂ ਉਹਨਾਂ ਵਰਗੇ ਆਪ ਹੋ ਗਏ, ਕਰਪਸ਼ਨ ਹੋ ਗਈ, ਕਰਪਸ਼ਨ ਹੋਊਗੀ ਉਹ ਜਿੱਥੇ ਮਾਇਆ ਹੋਊ, ਗੁਰੂ ਘਰ ਚ ਵੀ ਕਰਪਸ਼ਨ, ਦਸ ਪਾਸ਼ਾ ਵੇਲੇ ਨੀ ਦਸਵੰਧ ਵੇਲੇ, ਜਿੱਥੇ ਮਾਇਆ ਹੋਊ ਕਰਪਸ਼ਨ ਹੋਊ, ਕੋਈ ਰੋਕ ਨਹੀਂ ਸਕਦਾ ਇਹਨੂੰ, ਆਡੀ ਪ੍ਰਬਲ ਮਾਇਆ, ਇਹ ਜਿਹੜਾ ਦੰਭ ਹੈ ਪਖੰਡ ਹੈ ਕਦੇ ਵਾਸਤੇ ਵੀ ਸੰਸਾਰ ਚੋਂ ਕਿਸੇ ਨੂੰ ਜਾਣ ਨਹੀਂ ਦੇਣਾ, ਕੌਣ ਨੇ ਹਿਰਨਾ ਬਾਜਾਂ ਤੇ ਸਿੱਖਦਾਰਾਂ, ਤਿੰਨਾ ਪੜਿਆ ਨੋ ਗਿਆਨ ਪੜ ਲਿਆ ਥੋੜਾ ਜਿਹਾ, ਫਾਹੀ ਲੱਗੀ ਜਾਤ ਫਾਇਆ, ਫਾਹੀ ਲਾਈ ਹੋਈ ਹੈ ਭਰਮ ਜਾਲ ਲਾਇਆ ਹੋਇਆ, ਸਾਰੇ ਆਦਮੀ ਨੂੰ ਫਸਾਈ ਜਾਂਦੇ ਨੇ, ਕੌਣ ਨੇ ਰਾਧਾ ਸਵਾਮੀ ਹੋਏ ਨਮਕਾਰੀਏ ਹੋਏ, ਜਿੰਨੇ ਵੀ ਨੇ ਸਭ ਆਪਣੇ ਆਪਣੇ ਜਾਲ ਚ ਫਸਾ ਕੇ ਸੱਚ ਵੱਲ ਕਿਸੇ ਨੂੰ ਨਹੀਂ ਜਾਣਦੇ, ਸੱਚ ਤੋਂ ਰੋਕਣਾ, ਅਕਾਲੀ ਵੀ ਇਹੀ ਕੰਮ ਕਰਦੇ ਨੇ, ਬਰਦਾਸ਼ਤ ਅਕਾਲੀਆਂ ਨੂੰ ਵੀ ਨਹੀਂ ਹੈ ਗਿਆਨ, ਜਿਹੜੇ ਆਪਣੇ ਆਪ ਨੂੰ ਕੁਛ ਵੀ ਕਹਾਉਂਦੇ ਹੋਣ ਬਰਦਾਸ਼ਤ ਕਿਸੇ ਬਿਰਲੇ ਨੂੰ ਹੋਊਗਾ, ਗਿਆਨ ਜਿਹਨੇ ਸੰਸਾਰ ਤੋਂ ਬੱਚੀ ਆਪਣੀ ਬਾਹਰ ਕਰਨੀ ਹੈ ਇਕੱਲੇ ਨੇ ਉਹਨੂੰ ਬਰਦਾਸ਼ਤ ਹੈ, ਬਰਨੂੰ ਬਰਦਾਸ਼ਤ ਨਹੀਂ ਕਿਸੇ, ਸੁਣ ਲੈਣਗੇ ਮੰਨਣ ਮੰਨੂ ਕੌਣ, ਸੁਣਨ ਨੂੰ ਤਾਂ ਗਾਲਾਂ ਵੀ ਸੁਣ ਲੈਂਦਾ ਗਰੀਬ ਆਦਮੀ, ਜਦੋਂ ਬਸ ਨਹੀਂ ਚੱਲਦਾ, ਪਰ ਉਹਨੂੰ ਤਾਂ ਮੰਨਦਾ ਤਾਂ ਨਹੀਂ ਵੀ ਗਾਲਾਂ ਜਾਇਜ਼ ਨੇ, ਅੰਦਰੋਂ ਤਾਂ ਬੁਰਾ ਮੰਨਦਾ, ਗੁਰਬਾਣੀ ਭਲਾ ਬੁਰਾ ਭਲਾਈ ਕਹਿੰਦੀ ਹੈ, ਬੁਰਾ ਹੀ ਕਹਿੰਦੀ ਹੈ ਨਾ, ਹਾਂ ਮਨਮੁੱਖ ਨੂੰ ਨਿਗੁਰੇ ਕਾ ਹੈ ਨਾ ਬੁਰਾ, ਨਿਗੁਰੇ ਦਾ ਕਹਿੰਦੇ ਨਾ ਲੈਣਾ ਬੁਰਾ, ਨਿਗੁਰਾ ਦਾ ਲਫ਼ਜ਼ ਹੈ ਬੁਰਾ, ਨਿਗੁਰਾ ਦਾ ਬੁਰਾ ਹੈ ਤਾਂ ਸ਼ਬਦ ਹੈ ਬੁਰਾ, ਨਿਗੁਰਾ ਦਾ ਸ਼ਬਦ ਸੁਣਨਾ ਹੀ ਬੁਰਾ, ਇਹ ਗੁਰਬਾਣੀ ਇਹ ਗੱਲ ਕਹਿੰਦੀ ਹੈ, ਅਸੀਂ ਕਹਿੰਦੇ ਅਸੀਂ ਗੁਰੂ ਵਾਲੇ, ਗੁਰੂ ਵਾਲੇ ਉਹ ਹੈ ਜਿਹੜਾ ਬਾਣੀ ਨੂੰ ਮੰਨੇ, ਗੁਰੂ ਤੋਂ ਦੱਸੋ ਕੀ ਲਿਆ ਫਿਰ ਤੁਸੀਂ, ਜੇ ਗੁਰੂ ਦੇ ਸਿੱਖ ਹੋ ਤਾਂ ਦੱਸੋ ਸਿੱਖੀ ਕੀ ਹੈ, ਜਿਹੜਾ ਸਿੱਖੀ ਕੀ ਹੈ ਇਹਦਾ ਜਵਾਬ ਨਹੀਂ, ਜਿਹਦੇ ਕੋਲ ਸਿੱਖ ਨਹੀਂ ਹੈ, ਜਿਹੜਾ ਕਹਿੰਦਾ ਪੜ੍ਹਿਆ ਹੋਇਆ, ਉਹ ਕੋਈ ਲੈਟਰ ਆ ਗਿਆ ਚਿੱਠੀ ਉਹ ਆ ਕਹਿੰਦਾ ਪੜ੍ਹ ਕੇ ਸੁਣਾ ਵੀ ਮੈਨੂੰ ਸਮਝਾ, ਜੇ ਸਿੱਖ ਹੈ ਉਹਨੂੰ ਦੱਸ ਦੇ ਕੋਈ ਸ਼ਬਦ ਇੱਥੋਂ ਲੈ ਵੀ ਇਹਦਾ ਅਰਥ ਕਰ ਮੇਰੇ ਕੋਲ ਬੈਠ ਕੇ, ਜੇ ਤਾਂ ਅਰਥ ਕਰਤਾ ਤਾਂ ਸਿੱਖ ਹੈ, ਜੇ ਅਰਥ ਨਹੀਂ ਆਉਂਦਾ ਫਿਰ ਸਿੱਖ ਆ ਲਿਆ, ਕਿਹੜੀ ਗੱਲ ਦਾ ਸਿੱਖ ਹੈ, ਸਿੱਖਿਆ ਹੀ ਕੁਛ ਨਹੀਂ, ਸਿੱਖਿਆ ਤਾਂ ਹੈ ਨਹੀਂ ਕੁਛ, ਸਿੱਖ ਕਿੱਥੋਂ ਹੋ ਗਿਆ, ਇਸ ਕਰਕੇ ਤੀਰਥ ਕਿਉਂ ਬਣਾਏ, ਤੀਰਥ ਨਕਲ ਕੀਤੀ ਉਹਨਾਂ ਨੇ, ਤੀਰਥ ਤੇ ਕੀ ਕਰੇ ਤਪ ਜਿਨ੍ਹਾਂ ਦੇ ਤੀਰਥ ਬਾਹਰ ਨੇ ਤਪ ਉਹਨਾਂ ਨਾਲ ਹੈ ਸਾਡਾ ਤੀਰਥ ਬਾਹਰ ਹੈ ਨਹੀਂ ਸਾਡਾ ਤਪ ਹੈ ਨਹੀਂ ਸਾਡਾ ਜੇ ਤਪ ਹੈ ਉਹ ਵੀ ਅੰਦਰ ਹੈ ਜੇ ਤੀਰਥ ਉਹ ਵੀ ਅੰਦਰ ਹੈ ਤੀਰਥ ਦੇ ਕੰਢੇ ਤੇ ਹੀ ਤਪ ਹੁੰਦਾ ਤੀਰਥ ਨਹੀਂ ਬਾਹਰ ਸਾਡਾ ਤੇ ਬਾਹਰ ਤਪ ਕਿੱਥੇ ਹੋਜੂ ਬਾਹਰ ਤਪ ਬਾਹਰ ਕਿੱਥੇ ਹੋਜੂ ਜਿੱਥੇ ਤੀਰਥ ਉਹਦੇ ਕੰਢੇ ਦਾ ਤਪ ਹੋਊਗਾ ਤੇ ਮਨ ਮੰਦਰ ਹੈ ਇਹਦੇ ਵਿੱਚ ਤਪ ਕਰੋ ਜਾ ਕੇ ਜੇ ਕਰਨਾ ਅੰਤਰਮੁਖੀ ਜਦ ਹੁੰਦਾ ਮਨ ਅੰਤਰਮੁਖੀ ਮਨ ਨੂੰ ਅੰਤਰਮੁਖੀ ਹੀ ਰੱਖਣਾ ਬਾਹਰ ਜਾਣ ਨਾ ਦੇਣਾ ਜਿਵੇਂ ਕੋਈ ਹਵਾਲਾਟ ਚ ਬੰਦਾ ਹੈ ਮੂਹਰੇ ਖੜਾ ਸੰਤਰੀ ਝਾਕਲ ਬਣਾ ਦੇਣਾ ਮਨ ਨੂੰ ਬਾਹਰ ਇਹ ਉਹਦੇ ਤੇ ਜਦ ਪਹਿਰਾ ਤਪ ਇੱਕ ਕਠਿਨ ਕੰਮ ਹੈ ਤਪ ਦਾ ਮਤਲਬ ਹੈ ਜ਼ਬਰਦਸਤੀ ਕਰਨੀ ਤਪ ਚ ਜ਼ਬਰਦਸਤੀ ਕੀਤੀ ਜਾਂਦੀ ਹੈ ਦੇਖੋ ਧੂਣੀਆਂ ਤਾਪਦੇ ਨੇ ਸਰੀਰ ਦਾ ਨਹੀਂ ਚਾਹੁੰਦਾ ਠੰਡੇ ਪਾਣੀ ਪਾਉਂਦੇ ਸਰੀਰ ਦਾ ਨਹੀਂ ਚਾਹੁੰਦਾ ਖੜੇ ਰਹਿੰਦੇ ਨੇ ਸਰੀਰ ਦਾ ਜਵਾਬ ਦਿੰਦਾ ਇਹ ਸਰੀਰ ਨਾਲ ਸਾਡਾ ਤਾਂ ਮਨ ਨਾਲ ਸੰਬੰਧ ਹੈ ਮਨ ਨਹੀਂ ਚਾਹੁੰਦਾ ਜਿਹੜਾ ਕੰਮ ਉਹਦੇ ਉਹ ਕੰਮ ਕਰਾਉਣਾ ਮਨ ਜਿਹੜਾ ਕੰਮ ਚਾਹੁੰਦਾ ਉਧਰੋਂ ਰੋਕਣਾ ਜਿਵੇਂ ਨਿਆਣੇ ਨੂੰ ਆਪਾਂ ਰੋਕਦੇ ਨਿਆਣਾ ਖੇਡਣ ਨੂੰ ਜਾਂਦਾ ਸੀਗਾ ਨੇ ਬੜ ਤੇ ਉਹ ਚ ਪੂਰਾ ਧਿਆਨ ਨਾ ਰੱਖੀਏ ਜੇ ਬੈਠਾ ਵੀ ਰਹੇ ਖੇਡਣਾ ਕਰਨੀ ਧਿਆਨ ਖੇਡਣਾ ਕਰਨੀ ਹੋਵੇ ਬੈਠੇ ਦਾ ਕੀ ਫਾਇਦਾ ਫਿਰ ਤੁਹਾਨੂੰ ਖੇਡੇ ਲੈਣ ਦੇਵੇ ਬਈ ਤਾਕੀ ਤੇ ਦੇਖ ਰਿਹਾ ਬਾਹਰ ਖੇਡਦਿਆਂ ਨੂੰ ਬੈਠ ਗਿਆ ਪੜਦਾ ਹੈ ਨੀ ਬਾਹਰ ਤੁਸੀਂ ਜਾਣ ਨਹੀਂ ਦਿੰਦੇ ਇਹ ਜੇ ਤਬ ਦਾ ਕੀ ਫਿਰ ਇਹ ਜੇ ਤਬ ਦਾ ਫਿਰਿਆ ਕੋਈ ਆਖੀ ਤਾਂ ਵਿੱਚ ਨਾਕ ਪਕੜੇ ਹੋਰ ਹੈ ਉਹ ਤਾਂ ਹੈ ਪੜਿਆ ਤਾਂ ਹੈ ਨਾ ਉਹ ਬਿਨ ਗੁਣ ਕੀਤੇ ਭਗਤ ਨਾ ਹੋਏ ਜੇ ਗੁਣੇ ਨੀ ਥੋੜੇ ਜੇ ਕੋਈ ਪੈਦਾ ਜੇ ਭਗਤੀ ਨੇ ਗੁਣ ਨੀ ਕੀਤਾ ਜੇ ਨਾਮ ਨੇ ਕੋਈ ਗੁਣ ਨੀ ਦਿਖਾਇਆ ਆਪਣਾ ਸੁਭਾਅ ਨੀ ਬਦਲਿਆ ਨਾਮ ਨੇ ਭਗਤੀ ਨੀ ਹੋਈ ਦਵਾਈ ਖਾਧੀ ਬਿਮਾਰੀ ਨੂੰ ਜੇ ਅਸਰ ਨਹੀਂ ਹੋਇਆ ਹਮੇ ਦਾ ਗ੍ਰਾਮ ਥੱਲੇ ਨੂੰ ਨੀ ਆਇਆ ਜੇ ਟੈਂਪਰੇਚਰ 100-101 ਹੋ ਗਈ ਤਾਂ ਪੈ ਹੋ ਇਹ ਸਾਰੇ ਤਪ ਜਿਹੜੇ ਨੇ ਨਾ ਸੰਸਾਰੀ ਉਹ 100-101 ਹੋ ਜਾਂਦੀ ਹੈ ਟੈਂਪਰੇਚਰ ਆ ਦੇਖ ਲਓ ਕਿਵੇਂ ਹੁੰਦੀ ਹੈ ਉਹੀ ਗੱਲ
ਤਪ ਦਇਆ ਦੱਤ ਦਾਨ
ਇਹ ਜਿਹੜੇ ਤਪ ਨੇ ਨਾ ਬਾਹਰ ਤੀਰਥਾਂ ਦੇ ਉੱਤੇ ਤੀਰਥਾਂ ਦੇ ਇਸ਼ਨਾਨ ਔਰ ਤਪ ਦਇਆ ਜਿਹੜੀ ਦਇਆ ਸੰਸਾਰੀ ਦਇਆ ਦੇ ਥਰੂ ਦਿੱਤਾ ਹੋਇਆ ਦਾਨ ਇਹ ਤੋਂ ਪ੍ਰਾਪਤੀ ਕੀ ਹੁੰਦੀ ਹੈ ਜੇ ਕੋ ਪਾਵੈ ਤਿਲਕ ਥੋੜਾ ਬਹੁਤਾ ਉਹਨੂੰ ਹੰਕਾਰ ਪੈਦਾ ਹੋ ਜਾਂਦਾ ਤੈਸਾ ਮਾਨ ਤੈਸਾ ਅਭਿਮਾਨ ਸੰਸਾਰੀ ਇੱਜ਼ਤ ਮਿਲਦੀ ਹੈ ਮਾਨ ਹੁੰਦਾ ਸੰਸਾਰੀ ਇੱਜ਼ਤ ਸੰਸਾਰੀ ਇੱਜ਼ਤ ਮਿਲਦੀ ਸਾਰੇ ਹੰਕਾਰ ਚ ਬਦਲ ਜਾਂਦੀ ਸੰਸਾਰੀ ਇੱਜ਼ਤ ਮਿਲੀ ਹੰਕਾਰ ਚ ਬਦਲ ਗਈ ਤੈਸਾ ਮਾਨ ਸੱਚਖੰਡ ਦੀ ਨਿਗਾਹ ਚ ਸੰਸਾਰੀ ਮਾਨ ਔਰ ਅਭਿਮਾਨ ਚ ਕੋਈ ਫਰਕ ਨਹੀਂ ਤੈਸਾ ਮਾਨ ਤੈਸਾ ਅਭਿਮਾਨ ਦਾ ਮਤਲਬ ਕੀ ਹੈ ਸੱਚਖੰਡ ਦੀ ਸੰਸਾਰੀ ਮਾਨ ਔਰ ਅਭਿਮਾਨ ਕੋਈ ਲਫ਼ਜ਼ ਕੋਈ ਅਰਥ ਨਹੀਂ ਦਿੰਦਾ ਇੱਥੇ ਜਿਹੜਾ ਰਾਜਾ ਹੋਊ ਇੱਥੇ ਦਾ ਉਹਨੇ ਹੰਕਾਰੀ ਹੋਊਗਾ ਜਿੱਡਾ ਗੁਣ ਹੋਊ ਸੰਸਾਰੀ ਉੱਡਾ ਹੀ ਹੰਕਾਰ ਹੋਊਗਾ ਕੋਈ ਜਾਊ ਡੀਸੀ ਦੇ ਦਫ਼ਤਰ ਦੇ MLA ਉਹਨੂੰ ਕੁਰਸੀ ਨਾ ਮਿਲੇ ਉਹਨੂੰ ਕੁਰਸੀ ਨਾ ਮਿਲੇ ਫਿਰ ਉਹਨੂੰ ਪੁੱਛਿਆ ਜਾਣੀ ਹੈ ਨਾ ਫਿਰ ਉਹਦੀ ਸ਼ਿਕਾਇਤ ਕਰੂ ਉਹਦੀ ਬਦਲੀ ਕਰਾਊ ਰੌਲਾ ਪੈਜੂ ਆਮ ਆਦਮੀ ਕੁਛ ਨਹੀਂ ਕਹਿੰਦਾ ਆਮ ਆਦਮੀ ਡਰਦਾ ਜਾਊਗਾ ਜੇ ਬਣਦੇ ਤਾਂ ਵੀ ਬਹੁਤ ਚੰਗਾ ਕਿਉਂਕਿ ਉਹਦੇ ਅੰਦਰ ਕੀ ਹੈ ਕਿ ਮਾਣ ਹੈ ਨਾ MLA ਹੈ ਨਾ ਮਹਾਨ ਹੈ ਉਹਦੇ ਅੰਦਰ ਹੰਕਾਰ ਨੂੰ ਚੋਟ ਪਈ ਉਹਦੇ ਨੂੰ ਮੈਂ ਗਿਆ ਮੈਨੂੰ ਕੁਰਸੀ ਨਹੀਂ ਦਿੱਤੀ ਮੈਂ ਗਿਆ ਮੈਨੂੰ ਉਹਨੇ ਬੁਲਾਇਆ ਨਹੀਂ ਮੇਰੀ ਇੱਜ਼ਤ ਨਹੀਂ ਕੀਤੀ ਮਾਨ ਹੈ ਤੈਸਾ ਮਾਨ ਤੈਸਾ ਅਭਿਮਾਨ ਸੱਚਖੰਡ ਦੇ ਵਿੱਚ ਇਸ ਕਰਕੇ ਜਿਹੜੀਆਂ ਵਡਿਆਈਆਂ ਨੇ ਸੰਸਾਰ ਦੀਆਂ ਗੁਰਬਾਣੀ ਕਹਿੰਦੀ ਅੱਗੀ ਛੇਤੀ ਜਾਲ ਦੁਨੀਆਂ ਕੀਆਂ ਵਡਿਆਈਆਂ ਇਹ ਹੰਕਾਰ ਦਾ ਗ੍ਰਾਫ ਪੈਦਾ ਕਰ ਜੇ ਟੈਂਪਰੇਚਰ 100 ਸੀ ਤਾਂ 102 ਕਰਤੀ ਇਹਨੂੰ ਬਿਮਾਰੀ ਤਾਂ ਵੱਧ ਗਈ। ਆਹ ਕੁਛ ਕਰ ਰਹੇ ਨੇ ਦਾਨ ਵੀ, ਜਿਹੜਾ ਦਾਨ ਇਹ ਕਰਾਉਂਦੇ ਨੇ, ਜਿਹੜੇ ਦਾਨ ਗੁਰਦੁਆਰੇ ਵਾਲੇ ਕਰਾਉਂਦੇ ਨੇ ਨਾ, ਉਹਦੇ ਨਾਲ ਆਹ ਕੁਛ ਹੋ ਰਿਹਾ। ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ, ਜੀ ਨੂੰ ਦਾਨ ਦਿਓ। ਜੀ ਦੀ ਖੁਰਾਕ ਕੀ ਹੈ? ਆਤਮਾ ਦੀ ਖੁਰਾਕ ਦਾ ਦਾਨ ਹੈ, ਦਿਓ। ਆਤਮਾ ਦੀ ਖੁਰਾਕ ਦਾ ਦਾਨ ਪ੍ਰਵਾਨ ਹੈ ਸਿੱਖਾਂ ਚ, ਦੂਆ ਦਾਨ ਪ੍ਰਵਾਨ ਹੀ ਨਹੀਂ। ਇੱਕ ਤਾਂ ਦੂਆ ਦਾਨ ਅਸੀਂ ਆਪਣਾ ਮੰਨ ਕੇ ਦਿੱਤਾ ਮੇਰਾ, ਸਿੱਖ ਤਾਂ ਮੰਨੇ ਨਹੀਂ ਸਕਦਾ ਕੁਛ ਮੇਰਾ। ਤਨ ਮਨ ਤਨ ਸਭ ਸੌਂਪਿਆ ਹੋਇਆ ਨੀ ਗੁਰੂ ਨੂੰ ਫਿਰ? ਜੇ ਤਨ ਮਨ ਸਭ ਤਨ ਸੌਂਪਿਆ ਨੀ ਹੋਇਆ ਫਿਰ ਸਿੱਖ ਵੀ ਨੀ ਹੈ। ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਜੇ ਉਹਨੇ ਤਨ ਮਨ ਤਨ ਸੌਂਪਿਆ ਹੋਇਆ ਤਾਂ ਉਹ ਦਾਨ ਕਿਵੇਂ ਕਰ ਸਕਦਾ? ਉਹਦਾ ਤਾਂ ਹੈ ਹੀ ਨੀ ਕੁਛ। ਇਹ ਬਹੁਤ ਹੀ ਉਲਟੀ ਗੱਲ ਹੈ ਸੰਸਾਰ ਨਾਲੋਂ। ਏਦਾਂ ਲਾਈਟਲੀ ਨਹੀਂ ਅਸੀਂ ਲੈ ਸਕਦੇ ਵੀ ਅਸੀਂ ਸਿੱਖ ਹੋ ਗਏ, ਅਸੀਂ ਸਿੱਖ ਹੋ ਗਏ, ਰੌਲਾ ਪਾਈ ਜਾਂਦੇ ਹਾਂ। ਇਹ ਤਾਂ ਬਿਲਕੁਲ ਉਲਟ ਗੱਲ ਹੈ। ਇੰਨਾ ਕੁ ਪੈਰ ਇੱਧਰ ਉੱਧਰ ਹੋਇਆ, ਬਰੀਕ ਲਕੀਰ ਤੋਂ ਗਿਆ, ਦਲਦਲ ਚ ਫਸ ਗਿਆ। ਇਹ ਉਹ ਕਟਕਾਟੀ ਰਾਮ ਕੀਤੇ ਜੜ ਰਹੇ ਹੋ ਕਬੀਰ, ਪੈਰ ਫਿਸ ਲਿਆ ਖੱਡ ਚ ਗਿਰਿਆ। ਹੁਣ ਤੀਰਥ ਤਪ ਦਇਆ ਦਤ ਦਾਨ, ਜੇ ਤੋਂ ਪ੍ਰਾਪਤੀ ਕੀ ਹੈ? ਪ੍ਰਾਪਤੀ ਕੁਛ ਵੀ ਨਹੀਂ, ਹੰਕਾਰ ਦੀ ਪ੍ਰਾਪਤੀ ਹੈ। ਤੂੰ ਥੋੜਾ ਬਹੁਤਾ ਜੇ ਮਿਲੂਗਾ ਕੀ ਮਿਲੂਗਾ? ਹੰਕਾਰ, ਬੁਖਾਰ ਹੋਰ ਵਧੂਗਾ, ਰੋਗ ਹੋਰ ਵਧੂਗਾ। ਰੋਗ ਵਧਣਾ ਤਾਂ ਮਾਇਆ ਨਾ, ਮਾਇਆ ਨਾ ਹੋਰ ਕੀ ਵਧਣਾ ਸੀ? ਰੋਗ ਵਧੂਗਾ ਜੇ ਕੋਈ ਭਾਵੇ
ਤਿਲਕਾ ਮਾਨ,
ਤਿਲਕਾ ਮਾਨ। ਕਾਰਸੇ ਵਾਲਿਆਂ ਨੂੰ ਜਿਹੜੇ ਪੈਸੇ ਦਿੰਦੇ ਨੇ, ਪੱਥਰ ਲਾਉਂਦੇ ਨੇ, ਆਹੀ ਮਿਲਦਾ ਉਹਨੂੰ, ਹੋਰ ਨੀ ਕੋਈ ਮਿਲਦਾ। ਹੀ ਪ੍ਰਾਪਤੀ ਹੈ, ਹੋਰ ਕੀ ਪ੍ਰਾਪਤੀ? ਗੁਰਮੁਖਾਂ ਦਾ ਕੀ ਸੀ? ਗੁਰਮੁਖ ਨਾਮ ਦਾਨ ਇਸ਼ਨਾਨ, ਨਾਮ ਦਾ ਹੀ ਦਾਨ, ਨਾਮ ਨਾਲੇ ਇਸ਼ਨਾਨ। ਉਹ ਕਰ ਬਾਹਰ ਕਰਕੇ ਦਿਖਾਓ, ਦਾਨ ਕਰੋ ਨਾਮ ਦਾ, ਦਾਨ ਮੰਗੋ ਨਾਮ, ਨਾਨਕ ਮੰਗਾ ਨਾਮ ਦਾਨ। ਦਾਨ ਲੈ ਸਕਦਾ ਹੈ ਜੇ ਮੰਗ ਸਕਦਾ ਹੈ ਤਾਂ ਨਾਮ ਦਾ ਮੰਗ ਸਕਦਾ ਹੈ, ਜੇ ਦੇ ਸਕਦਾ ਤਾਂ ਨਾਮ ਦਾ ਦੇ ਸਕਦਾ, ਵਰਨਾ ਚੁੱਪ ਰਹੇ। ਮੰਗ ਤਾਂ ਸਕਦੇ ਹੀ ਆ ਜੇ ਹੈ ਨੀ ਕੋਲ, ਜੇ ਸਾਡੇ ਕੋਲ ਉਹ ਦੇ ਵੀ ਸਕਦੇ ਆ। ਇਦੋਂ ਕੁਛ ਵੀ ਅਸੀਂ ਬੋਲ ਨਹੀਂ ਸਕਦੇ, ਅੱਗੇ ਪਿੱਛੇ ਜਾ ਹੀ ਨਹੀਂ ਸਕਦੇ। ਬਾਉਂਡ ਹੈ ਸਿੱਖ ਇੱਥੇ, ਜੇ ਬਾਉਂਡ ਨਹੀਂ ਤਾਂ ਸਿੱਖ ਨਹੀਂ। ਸਿੱਖ ਗੁਰਮਤ ਤੇ ਬਾਉਂਡ ਹੈ, ਇਹੀ ਇਹਦਾ ਤਪ ਹੈ। ਜੋ ਗੱਲ ਗੁਰਬਾਣੀ ਨੇ ਕਹਿ ਦਿੱਤੀ, ਜੇ ਤਾਂ ਅਸੀਂ ਉਹ ਬਾਉਂਡ ਹੋ ਗਏ, ਉੱਥੇ ਬਾਉਂਡਰੀ ਪਾਤੀ ਮੰਨੂਗੇ, ਤਾਂ ਇੱਧਰ ਉੱਧਰ ਜਾ ਨਹੀਂ ਸਕਦੇ। ਇਹ ਤਪ ਹੈ, ਇੱਥੇ ਖੜੇ ਰਹਿਣਾ, ਪਹਿਰਾ ਦੇਣਾ, ਇਹ ਤਪ ਹੈ। ਸਿਪਾਹੀ ਐ ਖੜਾ ਕਰਤਾ ਵੀ ਇੱਥੇ ਤੇਰਾ ਪਹਿਰਾ, ਆਪਣੀ ਡਿਊਟੀ ਪੂਰੀ ਦਿੰਦਾ, ਤਪ ਹੈ ਉਹਦਾ। ਉੱਥੇ ਗੁਰਬਾਣੀ ਤੇ ਪਹਿਰਾ ਦੇਣਾ ਤਪ ਹੈ। ਚੱਪਣ ਚੱਲਣ ਰਤਨ ਸੇ, ਜਿਹੜੇ ਵਿਚਾਰਦੇ ਨੇ ਬਾਣੀ ਨੂੰ ਨਾ, ਕਾਠ ਦੀ ਰੋਟੀ ਨੂੰ ਜਿਹੜੇ ਚੱਬਦੇ ਨੇ, ਰੋਟੀ ਕਾਠ ਦੀ ਨਾ ਚੱਬੀ ਜਾਣੀ ਹੈ ਨਾ, ਚੱਬਦੇ ਨੇ ਫਿਰ ਇਹ ਤੇ ਚੱਲਦੇ ਨੇ। ਚੱਬਣ ਵਾਲਿਆਂ ਨੂੰ ਇਹ ਛੋਟੇ ਸਤਾਉਂਦਾ, ਚੱਲਣ ਰਤਨ ਸੇ, ਉਹਨਾਂ ਦੇ ਰੰਗ ਚੜਦਾ ਹੈ ਮਨ ਨੂੰ, ਉਹੀ ਰੰਗੇ ਜਾਂਦੇ ਨੇ, ਉਹੀ ਰੰਗ ਰੰਗੀ ਕਰਤਾਰੀ ਬਣਦੀ ਹੈ ਬੁੱਧ। ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਜਿਹੜੇ ਸੁਣ ਕੇ ਘਰ ਨੂੰ ਆ ਗਏ ਨਾ, ਉਹ ਬਹਿ ਗਏ ਕਲਪਨਾ ਦੀ ਧਾਰ ਚ। ਬੁੱਢੇ ਕਾਲੀ ਧਾਰ, ਕਾਲੀ ਧਾਰ ਕੀ ਹੁੰਦੀ ਹੈ? ਕਲਪਨਾ, ਅਗਿਆਨਤਾ ਦੀ, ਅਗਿਆਨਤਾ ਦੀ ਨਦੀ ਚ ਬੈਠੇ ਬਹਿ ਗਏ। ਅਗਿਆਨਤਾ ਨੂੰ ਰੋਕ ਸਕਦਾ ਗਿਆਨ? ਗਿਆਨ ਮਿਲਿਆ ਨੀ, ਅਗਿਆਨਤਾ ਹਟਾ ਕੇ ਲੈ ਗਈ ਉਹਨਾਂ ਨੂੰ ਆਪਣੀ ਮਗਰ। ਕੀ ਮੰਗਿਆ ਗੁਰਦੁਆਰੇ ਤੋਂ? ਉਹ ਚੀਜ਼ਾਂ ਮੰਗਿਆ ਜਿਹਦੇ ਨਾਲ ਵਿਕਾਰ ਵੱਧਦੇ ਨੇ, ਜਿਹਦੇ ਨਾਲ ਮਾਇਆ ਦਾ ਮੋਹ ਵੱਧਦਾ, ਜਿਹਦੇ ਨਾਲ ਲੋਭ ਵੱਧਦਾ। ਮੰਗਾਂ ਹੀ ਸਾਡੀਆਂ ਨੇ, ਲੋਭ ਵੱਧਦਾ, ਵਿਕਾਰ ਵੱਧਦੇ ਨੇ। ਉਹ ਗਏ ਤੇ ਗੁਰਦੁਆਰੇ ਤੁਸੀਂ ਆਪਣੇ ਕਲਿਆਣ ਵਾਸਤੇ ਸੰਗਲ ਹੋਰ ਮਜ਼ਬੂਤ ਕਰਿਆ ਹੈ। ਜਿਹੜਾ ਟਾਂਕਾ ਸੀ ਨਾ ਹਲਕਾ, ਟੁੱਟਣ ਵਾਲੇ ਤਾਂ ਕਹਿੰਦੇ ਇੱਥੇ ਵੈਲਡ ਕਰਦੇ ਟੁੱਟ ਜੂਗਾ, ਤਾਂ ਮਜ਼ਬੂਤ ਕਰ ਰਹੇ ਨੇ।
ਸੁਣਿਆ ਮੰਨਿਆ ਮਨ ਕੀਤਾ ਭਾਉ,
ਜਿਹਨਾਂ ਨੇ ਗੁਰੂ ਕਾ ਉਪਦੇਸ਼ ਸੁਣਿਆ, ਗੁਰਬਾਣੀ ਸੁਣੀ ਹੈ ਔਰ ਮੰਨਿਆ, ਔਰ ਮਨ ਚ ਦੀ ਭੁੱਖ ਜਗਾਈ ਹੈ ਨਾਮ ਦੀ। ਮਨ ਕੀ ਤਾਂ ਭੌ ਦਾ ਉਹਨਾਂ ਭੁੱਖ ਹੁੰਦਾ, ਸੱਚੇ ਨਾਮ ਕੀ ਲਾਗਾ, ਉਹ ਤਾਂ ਭੁੱਖ ਲੱਗੂਗੀ ਜੇ ਤਿੰਨੇ ਕੰਮ ਕਰੂਗਾ, ਵਰਨਾ ਲੱਗਣੀ ਹੋਣੀ। ਇਹ ਤਿੰਨਾਂ ਕੰਮਾਂ ਤੋਂ ਬਿਨਾਂ ਇਹਦੇ ਅੰਦਰ ਭੁੱਖ ਜਾਗਣੀ ਹੋਣੀ, ਮਾਇਆ ਦੀ ਭੁੱਖ ਹੈ। ਸੁਣਿਆ ਮੰਨਿਆ, ਮੰਨਣ ਨਾਲ ਮਾਇਆ ਦੀ ਭੁੱਖ ਹਟੂਗੀ, ਗੁਰਬਾਣੀ ਮੰਨਣ ਨਾਲ। ਗੁਰਬਾਣੀ ਨੂੰ ਮੰਨੀਏ, ਮਾਇਆ ਦੀ ਭੁੱਖ ਹਟਦੀ ਚਲੀ ਜਾਂਦੀ ਹੈ, ਛੱਡਣੀ ਪੈਂਦੀ ਹੈ ਉਹਨਾਂ ਨੂੰ ਮਾਇਆ ਪੈਰ ਪੈਰ ਤੇ। ਭਾਉ ਜਾਗਣ ਨਾਲ ਨਾਮ ਦੀ ਭੁੱਖ ਜਾਗਦੀ। ਜੇ ਪਤਾ ਹੈ ਵੀ ਨਾਮ ਜਿਹੜਾ ਬਹੁਤ ਵੱਡੀ ਚੀਜ਼ ਹੈ, ਇਹਦੇ ਨਾਲ ਅਵਿਨਾਸ਼ੀ ਰਾਜ ਮਿਲ ਜਾਂਦਾ, ਸੰਸਾਰ ਦੇ ਛੋਟੇ ਮੋਟੇ ਪਦਾਰਥਾਂ ਤੇ ਕੀ ਲੈਣਾ। ਇਹ ਮੰਨ ਕੇ ਚੱਲੇ ਵੀ ਮਿਲੂਗਾ, ਇਹ ਗੱਲ ਸੱਚ ਹੈ, ਫੇਰ ਛੱਡਿਆ ਜਾ ਸਕਦਾ। ਜੇ ਇਹ ਗੱਲ ਤੇ ਵਿਸ਼ਵਾਸ ਨਹੀਂ ਨਾ ਵੀ ਰਾਮ ਨਾਲ ਅਵਿਨਾਸ਼ੀ ਰਾਜ ਮਿਲ ਜਾਂਦਾ, ਫੇਰ ਨਹੀਂ ਛੱਡ, ਫੇਰ ਨਹੀਂ ਛੱਡ। ਔਰ ਕਿਸੇ ਨੂੰ ਵਿਸ਼ਵਾਸ ਨਹੀਂ ਇਸ ਗੱਲ ਤੇ, ਇਸ ਗੱਲ ਤੇ ਨਹੀਂ ਵਿਸ਼ਵਾਸ। ਰਾਜ ਲਿਓ ਅਵਿਨਾਸ਼ੀ ਤੇ ਕਿਸੇ ਨੂੰ ਵਿਸ਼ਵਾਸ ਨਹੀਂ। ਇੱਥੇ ਸਾਰੀ ਜ਼ਿੰਦਗੀ ਰੜ ਦੇਣਗੇ ਮਨਿਸਟਰੀ ਖਾਤਰ ਚਾਹੇ ਨਾ ਮਿਲੇ, ਇੱਥੇ ਜਾਇਦਾਦ ਫੂਕ ਦੇਣਗੇ ਸਿਆਸਤ ਦੇ ਵਿੱਚ ਚਾਹੇ MLA ਦਾ ਟਿਕਟ ਬਣਾ ਮਿਲੇ, ਪਰ ਇੱਧਰ ਨਹੀਂ ਆ ਕੇ ਕਰ ਸਕਦੇ ਨੁਕਸਾਨ, ਕਿਤੇ ਵਿਸ਼ਵਾਸ ਨਹੀਂ। ਉੱਧਰ ਮਨਿਸਟਰ ਬਣੇ ਹੋਏ ਦੇਖਦੇ ਨੇ, ਇੱਧਰ ਦੇਖਣ ਨੂੰ ਕੁਛ ਨਹੀਂ, ਇੱਧਰ ਦੇਖਣ ਨੂੰ ਕੁਛ ਨਹੀਂ ਨਾ। ਜਿਹੜਾ ਕੋਈ ਦੇਖਣ ਨੂੰ ਹੈ ਉਹਦੇ ਤੇ ਵਿਸ਼ਵਾਸ ਨਹੀਂ। ਉਹ ਅਵਸਥਾ ਗੁਰੂ ਨਾਨਕ ਵਾਲੀ ਆ ਜਿਹੜੇ ਭਗਤਾਂ ਵਾਲੀ ਪ੍ਰਾਪਤ ਹੋਰ ਕੋਈ ਕਰ ਸਕਦਾ, ਇਸ ਗੱਲ ਤੇ ਵਿਸ਼ਵਾਸ ਨਹੀਂ ਕੋਈ ਕਰ ਸਕਦਾ। ਕਹਿੰਦੇ ਤਾਂ ਹੋਏ ਨਹੀਂ ਸਕਦੀ, ਫੱਟੀ ਉਹ ਪੋਚਤੀ, ਕਿਹਨੇ ਪੋਚੀ ਹੈ, ਜਿਹਨਾਂ ਨੇ ਤੀਰਥ ਬਣਾਏ ਨੇ, ਜਿਹੜੇ ਪ੍ਰਚਾਰਕ ਨੇ, ਜਿਹਨਾਂ ਨੇ ਆਪ ਉਧਰ ਜਾਣਾ ਨਹੀਂ, ਕਿਸੇ ਨੂੰ ਜਾਣ ਦੇਣਾ ਨਹੀਂ। ਜੇ ਕੋਈ ਚੱਲਿਆ ਗਿਆ ਉਦਣ ਇਹਨਾਂ ਦੀ ਬੰਦ ਹੋ ਜਾਣੀ ਹੈ ਦੁਕਾਨਦਾਰੀ। ਜਿੱਦਣ ਕੋਈ ਨਿਕਲ ਜਾਂਦਾ ਨਾ ਜੋ ਬਾਹਰ ਉੱਪਰ, ਇਹਨਾਂ ਤੇ ਹੀ ਵਰਸਦਾ ਫਿਰ ਉਹਦੀ ਡਾਂਗ, ਫਿਰ ਇਹਨਾਂ ਤੇ ਹੀ ਚੱਲਦੀ ਹੈ। ਕਬੀਰ ਨੇ ਕਿਹਦੇ ਚਲਾਈ ਹੈ, ਕਬੀਰ ਨੇ ਕਿਹਦੇ ਚਲਾਈ ਹੈ, ਗੁਰੂ ਨਾਨਕ ਨੇ ਕਿਹਦੇ ਚਲਾਈ ਹੈ, ਗੁਰਬਾਣੀ ਕਿਹਦੇ ਤੇ ਚਲਾਉਂਦੀ ਹੈ, ਭਗਤਾਂ ਨੇ ਕਿਹਦੇ ਤੇ ਚਲਾਈ ਹੈ, ਪਖੰਡਵਾਦ ਤੇ ਚਲਾਈ ਹੈ ਨਾ। ਫਿਰ ਪਖੰਡਵਾਦ ਕਿਉਂ ਪੈਦਾ ਹੋਣ ਦਊ ਇਹੋ ਜਿਹਾ ਬੰਦਾ? ਆਪਣਾ ਦੁਸ਼ਮਣ ਕੋਈ ਪੈਦਾ ਹੋਣ ਦਿੰਦਾ ਹੁੰਦਾ? ਇਹ ਪਖੰਡਵਾਦੀ ਆਪਣਾ ਦੁਸ਼ਮਣ ਨਹੀਂ ਪੈਦਾ ਹੋਣ ਦਿੰਦੇ ਹੁੰਦੇ, ਇੰਨੇ ਸਿਆਣੇ ਹੈਗੇ ਨੇ ਉਹ, ਜਿਹੜਾ ਕੱਲ ਉਹਨਾਂ ਨੂੰ ਕੁੱਟੇ, ਉਹਨਾਂ ਦੇ ਹੀ ਸਾਰਾ ਫੱਟੀ ਭੋਜ ਦੇਵੇ, ਉਹ ਇਹੋ ਜਿਹਾ ਕਿਉਂ ਪੈਦਾ ਹੋਣ ਦੇਣਗੇ? ਇੰਨੇ ਸਿਆਣੇ ਹੁੰਦੇ ਨੇ, ਸਿਆਸਤਦਾਨ ਦੂਆ ਬਰਾਬਰ ਆਪਣੇ ਸਰੀਰ ਨਹੀਂ ਪੈਦਾ ਹੋਣ ਦਿੰਦਾ ਆਪਣੇ ਹਲਕੇ ਚ, ਇਹ ਕਾਹਦੇ ਪੈਦਾ ਹੋਣ ਦੇਣਗੇ? ਉਹਨੂੰ ਨੀ ਖਤਰਾ, ਇਹਨਾਂ ਨੂੰ ਖਤਰਾ ਹੁੰਦਾ, ਭਗਤਾਂ ਨੂੰ ਕੋਈ ਖਤਰਾ ਨਹੀਂ, ਭਗਤਾਂ ਨੂੰ ਕੋਈ ਖਤਰਾ ਨਹੀਂ। ਉੱਥੇ ਸਾਰਿਆਂ ਦੀ ਕੁਰਸੀ ਆਪਣੀ ਆਪਣੀ ਹੈ, ਭਗਤਾਂ ਨੂੰ ਨਹੀਂ ਖਤਰਾ, ਸਾਰੇ ਭਗਤ ਬਣਦੇ ਨੇ, ਉਹਨਾਂ ਨੂੰ ਕੋਈ ਖਤਰਾ ਨਹੀਂ, ਉਹਨਾਂ ਦੀ ਆਪਣੀ ਕੁਰਸੀ ਹੈ। ਦੂਏ ਨੇ ਆਪਣੀ ਤੇ ਬੈਠਾ ਹੀ ਆ, ਸੁਪਨਾ ਹੀ ਦੇਖਦਾ, ਸੁਪਨੇ ਚ ਹੀ ਜਗਾਉਣਾ ਹੈ, ਹੋਰ ਤਾਂ ਗੱਲ ਹੀ ਨਹੀਂ ਕੁਛ। ਇਹਨਾਂ ਨੇ ਇੱਕ ਕੁਰਸੀ ਤੇ ਸਾਰਿਆਂ ਦੀ ਨਿਗਾਹ, ਉੱਥੇ ਆਪਣੀ ਆਪਣੀ ਕੁਰਸੀ ਹੈ, ਦੂਏ ਦੀ ਕੁਰਸੀ ਤੇ ਦੂਏ ਦੀ ਨਿਗਾਹ ਹੀ ਨਹੀਂ, ਉੱਥੇ ਕੋਈ ਰੌਲਾ ਹੀ ਨਹੀਂ, ਰੌਲਾ ਇੱਥੇ ਹੈ।
ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਲਾਓ।
ਸੁਣਿਆ ਮੰਨਿਆ ਮਨ ਕੀਤਾ ਭਾਉ, ਜਿਹਨਾਂ ਨੇ ਸੁਣਿਆ ਗੁਰੂ ਕਾ ਉਪਦੇਸ਼ ਸੁਣਿਆ, ਗੁਰਬਾਣੀ ਸੁਣੀ ਹੈ ਔਰ ਮੰਨਿਆ, ਔਰ ਮੰਨ ਕੇ ਇਹਦੇ ਨਾਲ ਪ੍ਰੇਮ ਕੀਤਾ, ਇਹਦੀ ਭੁੱਖ ਰੱਖੀ ਹੈ, ਅੰਤਰਗਤ ਤੀਰਥ ਮਨ ਲਾਓ। ਅੰਦਰ ਜਿਹੜਾ ਤੀਰਥ ਹੈ ਨਾ, ਆਕਾਸ ਮਿਆਂ ਨੇ ਲਹੰਗ ਦਰਿਆ ਗੁਸ ਕਰਦਮ ਬੂਧ, ਜਿਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਗੁਰਬਾਣੀ ਨਾਲ ਮਨ ਨੂੰ ਧੋਤਾ ਹੈ। ਮਨ ਧੋਵੋ ਸ਼ਬਦ ਲਾਗੋ, ਹਰਸੋ ਰਹੋ ਚਿੱਤ ਲਾਏ, ਇਹ ਪ੍ਰੋਸੀਜਰ ਹੈ ਮਨ ਸਾਫ ਕਰਨ ਦਾ। ਤੇ ਧੋਣਾ ਤਾਂ ਮਨ ਸੀ, ਕੌਣ ਧੋ ਰਿਹਾ ਮਨ? ਇੱਕ ਬੰਦਾ ਦੱਸਣ ਜਿਹੜਾ ਧੋ ਰਿਹਾ ਹੋਵੇ ਇੱਥੇ ਜਾ ਕੇ, ਇਹ ਕਹਿੰਦੇ ਹੁਣ ਵੀ ਭਾਈ ਧੋ, ਇਹਦਾ ਕੰਪੀਟੀਸ਼ਨ ਰੱਖਿਆ ਹੋਵੇ। ਸਰੋਪੇ ਪੱਗਾਂ ਬੰਨਣ ਵਾਲੇ ਨੂੰ ਸਰੋਪੇ ਦਿੰਦੇ ਵਧੀਆ, ਵਧੀਆ ਮਨ ਵਾਲਾ ਕਿਉਂ ਨਹੀਂ ਛਾਂਟਿਆ ਤੁਸੀਂ? ਆਪ ਘਟੀਆ ਬਣਦੇ ਨੇ ਨਾ, ਜਿੱਦਣ ਵਧੀਆ ਮਨ ਵਾਲੇ ਛਾਂਟਣ ਲੱਗ ਗਏ ਘਟੀਆ ਆਪ ਬਣ ਜਾਣਗੇ। ਉਹ ਕਹਿੰਦੇ ਫਿਰ ਵਧੀਆ ਮਨ ਵਾਲੇ ਨੂੰ ਲਿਆ ਕੇ ਬਿਠਾ ਲਓ ਅਕਾਲ ਤਖ਼ਤ ਤੇ। ਉਹ ਇੱਡ ਗ੍ਰੰਥੀ ਠੀਕ ਹੈ, ਆਪਣਾ ਖਤਰਾ ਹੈ ਆਪਣਾ। ਵਧੀਆ ਸਿੱਖ ਕਿਉਂ ਨਹੀਂ ਛੱਡਿਆ? ਗੁਰਮਤੇ ਹੈ ਜਿਹੜਾ ਉਹਦੇ ਕਿਉਂ ਨਹੀਂ ਚੱਲੇ? ਦੂਏ ਕਹਿੰਦੇ ਚੱਲਦੇ ਨੇ, ਪਖੰਡਵਾਦ ਹੈ ਸਭ। ਉਹ ਚੈਪਟਰ ਛੱਡਤਾ, ਰਾਹ ਛੱਡਤਾ, ਸਭ ਪਖੰਡਵਾਦ ਹੈ।
ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਲਤੀ ਤੀਰਥ ਮੰਨੋ।
ਅੰਤਰ ਗਲਤੀ, ਅੰਦਰ ਲਈ ਆਪਣੀ ਅਵਸਥਾ ਠੀਕ ਕਰਨੀ ਹੈ। ਆਪਣੀ ਗਤੀ ਜਿਹੜੀ ਰੁਕੀ ਹੋਈ ਹੈ ਗਿਆਨ ਦੀ, ਅੱਗੇ ਵੱਧ ਨਹੀਂ, ਅੱਗੇ ਪਤਾ ਹੀ ਨਹੀਂ ਸਿੱਖੀ ਦਾ ਕੀ ਹੈ। ਇਹ ਗਤੀ ਅੱਗੇ ਕਰਨੀ ਹੈ, ਅੱਗੇ ਗਤੀਸ਼ੀਲ ਕਰਨੀ ਹੈ, ਬੁੱਧੀ ਨੂੰ ਅੱਗੇ ਵਧਾਉਣਾ। ਹੁਣ ਅਸਲ ਸਿੱਖੀ ਹੈ ਕੀ? ਮਨ ਤੋਂ ਮੈਲ ਲਾਹੋ, ਜੇ ਮਨ ਅੱਗੇ ਤੁਰੂ ਤਾਂ ਮੈਲ ਲਹੂਗੀ, ਤਾਂ ਅੱਗੇ ਦਿਖੂ। ਇਹ ਮਨ ਦੇ ਵਿੱਚ ਭਰਮ ਦਾ ਜਾਲਾ ਜੇ ਕੱਟ ਹੋਊ ਨਾ, ਅੱਖ ਚੋਂ ਬੁੱਧੀ ਚੋਂ ਭਰਮ ਦਾ ਜਾਲਾ ਕੱਟ ਹੋਊ ਤਾਂ ਅੱਗੇ ਦਿਖੂ ਇਹਨੂੰ ਗਾਹ ਦਾ ਰਸਤਾ। ਜਿੰਨਾ ਜਿੰਨਾ ਭਰਮ ਦਾ ਜਾਲਾ ਕੱਟ ਹੋਊਗਾ, ਉਹਨਾਂ ਉਹਨਾਂ ਗਾਹ ਦਿਖੀ ਜਾਊਗਾ।
ਅੰਤਰਗਤੀ ਤੀਰਥ ਮੰਨ ਲਓ,
ਅੰਦਰੇ ਨਹਾਉਣ ਦੀ ਲੋੜ ਹੈ, ਬਾਹਰ ਨਹਾਉਣ ਦੀ ਲੋੜ ਨਹੀਂ ਹੈ ਕਿਸੇ ਨੂੰ। ਬਾਹਰ ਨਹਾਉਣ ਦੀ ਲੋੜ ਨਹੀਂ।
ਸਭ ਗੁਣ ਤੇਰੇ ਮੈਂ ਨਹੀਂ ਕੋਈ, ਬਿਨ ਗੁਣ ਕੀਤੇ ਭਗਤੀ।
ਬਾਹਰ ਦਾ ਨਹਾਉਣ ਦੇ ਵਿੱਚ ਜਿਹੜੇ ਸਰੋਵਰ ਨੇ ਉਹਨਾਂ ਚੋਂ ਇੱਕ ਦੂਏ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ। ਜੇ ਉਹਦੇ ਚ ਬਿਮਾਰ ਆਦਮੀ ਨਹਾਉਣ, ਉਹਦੇ ਜਰਾਸੀਮ ਚਲੇ ਜਾਣੇ, ਦੂਏ ਨੂੰ ਲੱਗ ਜੂ। ਅੰਦਰ ਨਹਾਉਣ ਵਾਲੇ ਨੂੰ ਕੋਈ ਖਤਰਾ ਹੀ ਨਹੀਂ। ਕੀ ਖਤਰਾ? ਫਿਰ ਐਡਾ ਬੜਾ ਸਰੋਵਰ ਬਣਾ ਕੇ ਟੂਟੀਆਂ ਕਾਹਦੇ ਬਣਾਈਆਂ ਨੇ? ਅੰਦਰ ਨਹਾਉਣ ਕਿਉਂ ਬਣਾਈਆਂ ਨੇ? ਟੂਟੀਆਂ ਵੀ ਨੇ ਅੰਦਰ, ਸਾਰਿਆਂ ਚ ਬਾਥਰੂਮ ਬਣਾਏ ਹੋਏ ਨੇ, ਕਿਉਂ ਬਣਾਏ ਨੇ? ਉਹ ਸਭ ਜਾਣਦੇ ਨੇ, ਕਹਿੰਦੇ ਵੀ ਆਪ ਨੀ ਬਣਾਉਂਦੇ ਉੱਥੇ, ਪਤਾ ਉਸ ਗੱਲ ਦਾ ਵੀ ਕੁਛ ਨੀ ਹੈ। ਲੇਕਿਨ ਲੋਕਾਂ ਨੂੰ ਨੀ ਕਹਿੰਦੇ, ਲੋਕਾਂ ਨੂੰ ਕਹਿੰਦੇ ਨੇ, ਲੋਕਾਂ ਨੇ ਜਾਣਾ ਨੀ। ਸੱਚ ਨੂੰ ਕਹਿਣ ਨੂੰ ਤਿਆਰ ਨਹੀਂ। ਸੱਚ ਬੋਲਣਾ ਬਹੁਤ ਔਖਾ ਹੈ, ਸੱਚ ਦਾ ਪ੍ਰਚਾਰ ਔਖਾ ਹੈ। ਝੂਠਾ ਕਿਵੇਂ ਕਰੇ ਸੱਚ ਦਾ ਪ੍ਰਚਾਰ? ਝੂਠਾ ਆਪਣੀ ਮੌਤ, ਝੂਠ ਦੀ ਮੌਤ ਹੈ ਸੱਚ, ਝੂਠ ਦੀ ਤਾਂ ਮੌਤ ਹੈ ਸੱਚ। ਆਪਣੀ ਮੌਤ ਦਾ ਕੋਈ ਪ੍ਰਚਾਰ ਕਰਦਾ ਹੁੰਦਾ?
ਵਿਣਗੁਣ ਕੀਤੇ ਭਗਤੀ ਨਾ ਹੋਏ,
ਵਿਣਗੁਣ ਕੀਤੇ ਭਗਤੀ ਨਾ ਹੋਏ। ਜੇ ਇਸ਼ਨਾਨ ਨੇ ਕੋਈ ਗੁਣ ਨਹੀਂ ਕੀਤਾ, ਤੀਰਥ ਤੇ ਗਿਆ ਕੁਛ ਗੁਣ ਨਹੀਂ ਕੀਤਾ, ਤਾਂ ਭਗਤੀ ਹੋ ਗਈ? ਤਪ ਕੀਤਾ ਤੀਰਥ ਤੇ ਬੈਠ ਕੇ, ਕੋਈ ਗੁਣ ਨਹੀਂ ਪ੍ਰਾਪਤ ਹੋਇਆ, ਤੇ ਉਹ ਨਿਸਫਲ ਹੈ। ਐਸੀ ਭਗਤੀ ਜਿਹੜੇ ਨੇ ਇਹ ਫੋਕਟ ਧਰਮ ਨੇ, ਇਹਨਾਂ ਚ ਕੋਈ ਫਲ ਨਹੀਂ। ਸਿੱਖਾਂ ਨੂੰ ਅੱਜ ਤੇ ਫਲ ਕਿਉਂ ਨਹੀਂ ਮਿਲ ਰਿਹਾ? ਸਿੱਖਾਂ ਨੂੰ ਫਲ ਕਾਹਦਾ ਮਿਲਣਾ ਸੀ? ਨਾਮ ਦਾ ਫਲ ਮਿਲਣਾ ਸੀ, ਉਹ ਤਾਂ ਮਿਲਿਆ ਨੀ। ਗਿਆਨ ਫਲ ਮਿਲਣਾ ਸੀ, ਉਹ ਤਾਂ ਮਿਲਿਆ ਨੀ। ਜਿਹੜੇ ਫਲ ਇਹ ਪਾਲਦੇ ਨੇ ਸੰਸਾਰੀ ਮਾਇਆ ਦੇ, ਉਹ ਤਾਂ ਫਲ ਹੈ ਨੀ, ਉਹ ਤਾਂ ਸਰਾਫ ਹੈ, ਉਹ ਤਾਂ ਰੋਗ ਹੈ, ਦੁਖਦਾਰੂ ਸੁਖ ਰੋਗ ਪਿਆ। ਜਿਹੜੇ ਸੁਖ ਨੂੰ ਇਹ ਫਿਰਦੇ ਨੇ ਨਾ, ਸੰਸਾਰ ਫਿਰਦਾ, ਉਹ ਸੁਖ ਰੋਗ ਨੇ। ਗੁਰਬਾਣੀ ਦੀ, ਗੁਰੂ ਦੀ ਦ੍ਰਿਸ਼ਟੀ ਚੋਂ ਰੋਗ ਨੇ। ਜੇ ਰੋਗ ਲੱਭਦੇ ਫਿਰਦੇ ਨੇ ਤਾਂ ਸਾਰਾ ਜਗ ਰੋਗੀ ਹੋਈ ਹੈ। ਫਿਰ ਸਿੱਖ ਕਹਿੰਦੇ ਨੇ, ਜੇ ਜਾਂ ਸੰਸਾਰ ਹੋ ਜਾਏ ਨੇ, ਫਿਰ ਸੰਸਾਰੀ ਜੀਵ ਨੇ। ਸਿੱਖ ਸੰਸਾਰੀ ਨਹੀਂ ਹੈ, ਸਿੱਖ ਸੰਸਾਰ ਤੋਂ ਵੱਖਰਾ। ਸਿੱਖ ਦਾ ਸੰਸਾਰ ਨਾਲ ਕੀ ਮਤਲਬ? ਨਾ ਗੁਰੂ ਸਿੱਖ ਦਾ ਸੰਸਾਰੀ ਹੈ, ਨਾ ਸਿੱਖ ਸੰਸਾਰੀ ਹੈ। ਭਗਤਾਂ ਤੇ ਸੰਸਾਰੀਆਂ ਜੋੜ, ਇਹਨਾਂ ਦਾ ਜੋੜ ਕਿੱਥੇ? ਤੇ ਜਿਹੜਿਆਂ ਨੇ ਜੋੜ ਬਣਾਇਆ ਹੋਇਆ, ਹੁਣ ਜੋੜ ਨਖੇੜਨਾ ਨੀ, ਉਹ ਸਿੱਖ ਨੇ ਜਾਂ ਸਿੱਖੀ ਵਿਰੋਧੀ ਨੇ? ਸਿਰਫ ਸਮਝਣ ਵਾਲਾ ਨੁਕਤਾ ਇਹ, ਜਿਹੜਾ ਇਹ ਜੋੜ ਨੂੰ ਪੱਕਾ ਕਰੀ ਜਾਂਦੇ ਨੇ, ਇਹਦੇ ਬਾਵਜੂਦ ਸਭ ਨੂੰ ਨਾਲ ਲੈ ਕੇ ਚੱਲਣਾ। ਅਸਲ ਵਿੱਚ ਕੀ ਹੈ ਮਕਸਦ? ਜਿਹਨਾਂ ਦਾ ਆਇਆ ਸਭ ਨੂੰ ਨਾਲ ਲੈ ਕੇ ਚੱਲਣਾ, ਅਸਲ ਚ ਮਕਸਦ ਕੀ ਹੈ? ਵਿੱਚ ਬਰੀਕੀ ਨਾਲ ਦੇਖੋ, ਝਾਕ ਕੇ ਵੀ ਇਹਦੇ ਕੀ ਹੈ। ਸਿੱਖੀ ਤੋਂ ਅਸਲ ਚ ਮੁਨਕਰ ਕਰਾਉਂਦੇ ਨੇ ਤੁਹਾਨੂੰ, ਵੀ ਉਹਨਾਂ ਚਿਰ ਤੁਸੀਂ ਵੀ ਨਾ ਤੁਰੋ ਜਿੰਨਾ ਚਿਰ ਸਾਰੇ ਨੀ ਤੁਰਦੇ ਇਕੱਠੇ ਹੋ ਕੇ ਚੱਲਾਂਗੇ। ਤੁਸੀਂ ਵੀ ਇੱਥੇ ਖੜੋ ਉਹਨਾਂ ਚਿਰ, ਸਲਾਹ ਕਰਦੇ ਆ ਇਕੱਠੇ ਚੱਲਾਂਗੇ ਫਿਰ ਆਪਾਂ। ਤੁਰਨ ਵਾਲਿਆਂ ਨੂੰ ਇਹ ਹੈ ਵੀ ਤੁਸੀਂ ਇੱਥੇ ਹੀ ਖੜੋ, ਗਾਹਾਂ ਨਾ ਤੁਰੋ ਜੀ। ਬਹੁਤ ਸ਼ੈਤਾਨ ਲੋਕ ਨੇ ਜਿਹੜੇ ਕਹਿੰਦੇ ਨੇ ਸਭ ਨੂੰ ਨਾਲ ਲੈ ਕੇ ਚੱਲਣਾ, ਸਭ ਨੂੰ ਨਾਲ ਲੈ ਕੇ ਤੁਸੀਂ ਨਰਕ ਨੂੰ ਜਾ ਸਕਦੇ ਹੋ। ਨਰਕ ਨੂੰ ਸਾਰੇ ਜਾਂਦੇ ਨੇ, ਇਧਰ ਨੂੰ ਸਭ ਨੂੰ ਕਿਵੇਂ ਨਾਲ ਲੈ ਲਓਗੇ? ਉਧਰ ਜਾ ਸਕਦੇ ਹੋ ਸਾਰੇ ਨਾਲ ਲੈ ਕੇ, ਉਧਰ ਤਾਂ ਕੋਈ ਬਿਰਲਾ ਜਾਊਗਾ। ਗੁਰਬਾਣੀ ਤਾਂ ਕਹਿੰਦੀ ਹੈ ਬਿਰਲੇ ਨਾ ਹੀ ਘੜੇ, ਤੁਸੀਂ ਕਹਿੰਦੇ ਸਭ ਨੂੰ ਨਾਲ ਲੈ ਕੇ ਜਾਣਾ, ਇਹਦਾ ਮਤਲਬ ਹੈ ਗੁਰਮਤੀ ਸਾਫ ਵਿਰੋਧ ਕਰ ਰਹੇ ਹੋ ਗੁਰੂ ਦਾ, ਔਰ ਬੜੀ ਸ਼ੈਤਾਨੀ ਨਾਲ ਕਰ ਰਹੇ ਹੋ। ਨਹੀਂ ਜੀ, ਅਸੀਂ ਤਾਂ ਕਹਿੰਦੇ ਜ਼ਿਆਦਾ ਸਿੱਖਾਂ ਨੂੰ ਸਿੱਖ ਬਣਾਉਣਾ, ਬਣਦੇ ਰਹਿਣਗੇ ਜਿਹਨੇ ਨਾਲ ਆਉਣਾ ਆਵੇ, ਜਿਹਨੇ ਨਹੀਂ ਆਉਣਾ ਨਾ ਆਵੇ, ਤੁਸੀਂ ਕੀ ਲੈਣਾ? ਕਬੀਰ ਕਹਿੰਦਾ ਸਾਧੂ ਕੋ ਮਿਲਣੇ ਜਾਈਏ, ਸੰਗ ਨਾ ਲੀਜੇ ਕੋਈ, ਦੂਏ ਦਾ ਨਹੀਂ ਦੇਖੀਦਾ ਹੁੰਦਾ ਮੇਰੇ ਦਾ ਸੰਗ ਹੋਊਗਾ ਤਾਂ ਮੈਂ ਜਾਊਂਗਾ, ਤੁਸੀਂ ਚੁੱਪ ਕਰੇ ਤਰਫੋ, ਅੜੀਕੋ ਨਾ ਕਿਸੇ ਨੂੰ, ਖਬਰਾਂ ਕੋ ਮੂਹਰੇ ਮਿਲ ਜਾਵੇ ਤੁਹਾਨੂੰ, ਤੁਹਾਡੇ ਨੂੰ ਵੀ ਮੂਹਰੇ ਵੀ ਹੋ ਸਕਦਾ ਤੁਹਾਡੇ, ਕਿਸੇ ਦੇ ਸੰਗਤ ਦਾ ਨਾਮ ਵੀ ਦੋ ਜਣੇ ਚੱਲਾਂਗੇ। ਪਾਛੇ ਪਾਉਣ ਨਤੀਜੀ ਅੱਗੇ ਹੋਏ ਸੋਏ, ਅੱਗੇ ਅੱਗੇ ਪੈਰ ਵਧਾਉਂਦੇ ਚਲੇ ਜਾਓ, ਜੇ ਮਿਲ ਗਿਆ ਕੋਈ ਤਾਂ ਵੀ ਚੰਗਾ, ਨਾ ਮਿਲਿਆ ਤਾਂ ਵੀ ਚੰਗਾ, ਤੁਸੀਂ ਆਪਣੇ ਤੁਰੇ ਜਾਓ। ਤੇ ਗੁਰਬਾਣੀ ਦਾ ਇਹ ਉਪਦੇਸ਼ ਹੈ, ਇਹ ਸ਼ਲੋਕ ਦਰਜਾ ਗੁਰੂ ਗ੍ਰੰਥ ਸਾਹਿਬ ਜੀ, ਜਿਹੜੇ ਕਹਿੰਦੇ ਨੇ ਨਾਲ ਲੈ ਕੇ ਜਾਣੇ, ਸਭ ਨੂੰ ਇਹਦਾ ਵਿਰੋਧ ਕਰ ਰਹੇ ਨੇ ਉਹ, ਕਿਉਂ ਕਹੀ ਸੀ ਗੱਲ ਅੜਿਕਣ, ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ। ਹੁਣ ਜਿਹਨੂੰ ਗੁਰਬਾਣੀ ਦੀ ਸਮਝ ਉਹਨੂੰ ਤਾਂ ਉਹਦਾ ਇਹਨਾਂ ਨੂੰ ਫੜ ਲੂ, ਉਹਦਾ ਬੋਧੀ ਤੋਂ ਫੜੂ ਇਹਨਾਂ ਨੂੰ ਵੀ ਇੱਥੇ ਵਿਰੋਧ ਕਰ ਰਹੇ ਹੋ ਤੁਸੀਂ ਗੁਰਬਾਣੀ ਦਾ, ਉਹਦੇ ਕੋਲੋਂ ਕਿਵੇਂ ਬਚਣਗੇ? ਹੇ ਗੁਰਬਾਣੀ ਤੋਂ ਨਹੀਂ ਬਚ ਸਕਦੇ, ਗੁਰਬਾਣੀ ਨੇ ਮਨ ਨੂੰ ਕਿਤੇ ਕੋਈ ਗੁੰਜਾਇਸ਼ ਛੱਡੀ ਹੋਈ ਨੀ ਹਰਾਮਜਾਦਗੀ ਕਰਨ ਦੀ। ਮਨੁੱਖੀ ਮਨ ਨੂੰ ਹਰਾਮਜਾਦਗੀ ਕਰਨ ਦੇ ਸਾਰੇ ਰਸਤੇ ਬੰਦ ਨੇ, ਕਬੀਰ ਨਹੀਂ ਕਰਦੇ ਸੀ, ਕਹਿੰਦੇ ਗੁਰਦਖਲਾਈ ਮੋਰੀ ਜਿੱਤ ਮਿਰਗ ਪੜਦਾ ਹੈ ਚੋਰੀ, ਜਿੱਥੋਂ ਦੇ ਮਿਰਗ ਚੋਰੀ ਕਰਕੇ ਫੇਰ ਘਰ ਆ ਜਾਂਦਾ ਨਾ ਵੀ ਸਾਰਿਆਂ ਨੂੰ ਲੈ ਕੇ ਚੱਲੋਗੇ, ਉਹ ਮਿਰਗ ਪੜਦਾ ਹੈ ਚੋਰੀ ਵਾਲਾ ਰਾਹ, ਗੁਰਮੁਖਾਂ ਨੂੰ ਪਤਾ ਹੁੰਦਾ ਵੀ ਕੀ ਹੈ ਇਹਦੇ ਵਿੱਚ, ਉਹ ਤਾਂ ਉਹਨੇ ਦੱਸਦਾ ਸੀ। ਦੇਖੋ ਚੋਰੀ ਕਰਕੇ ਉਲਟੇ ਰਾਹ ਪਾ ਕੇ ਆ ਗਿਆ ਨਾ, ਜਿੱਥੋਂ ਮਨ ਚੌਧਰੀ ਬਣ ਕੇ ਉਲਟੇ ਰਾਹ ਪਾਉਂਦਾ ਮਨਮੁਖ ਵਾਲਾ ਰਸਤਾ ਕਰਦਾ, ਉਹ ਵੀ ਮੈਨੂੰ ਪਤਾ ਲੱਗ ਗਿਆ, ਉੱਥੋਂ ਹੀ ਫੜ ਲੈਂਦਾ।
ਸਭ ਗੁਣ ਤੇਰੇ ਮੈਂ ਨਾਹੀਂ ਕੋਏ,
ਸਭ ਗੁਣ ਤੇਰੇ, ਇਹ ਗੁਰਮੁਖਾਂ ਦੇ ਨੇ। ਪਿੱਛੇ ਮਨਮੁਖਾਂ ਦੀ ਗੱਲ ਸੀ ਕਰਮ ਫਿਲੋਸਫੀ ਵਾਲਿਆਂ ਦੀ, ਪਿੱਛੇ ਉੱਤੇ ਕਰਮ ਫਿਲੋਸਫੀ ਵਾਲਿਆਂ ਦੀ ਗੱਲ ਸੀ, ਪੁੰਨੀ ਪਾਪੀ ਆਖਣ ਨਾਹੀਂ, ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈ। ਉਹਨਾਂ ਦੇ ਤੀਰਥ ਤਪ ਦੇ ਆਦਤ ਦਾਨ ਆ ਉਹਨਾਂ ਦੇ ਨੇ, ਇਹ ਤੋਂ ਕੀ ਪ੍ਰਾਪਤ ਜੋ ਕੋ ਪਾਵੇ ਚਲਕਾ ਮਾਰ, ਇਹ ਮਨਮੁਖਾਂ ਦੇ ਹੀ ਨੇ। ਦੂਏ ਕੀ ਨੇ? ਜਿਨ੍ਹਾਂ ਨੇ ਸੁਣਿਆ ਮੰਨਿਆ ਮਨ ਕੀਤਾ ਭਾਓ, ਉਹ ਗੁਰਮੁਖਾਂ ਦੇ ਹੋਣੇ ਤੋਂ, ਉਹ ਕੀ ਕਰਦੇ ਨੇ? ਅੰਤਰਗਤ ਤੀਰਥ ਮੰਨ ਲਓ, ਉਹ ਆਪਣੇ ਅੰਦਰ ਨਹਾਉਂਦੇ ਨੇ, ਮਰ ਕੇ ਨਹਾਉਂਦੇ ਨੇ ਮਨ ਨੂੰ, ਤਾਂ ਕਿ ਮੈਲ ਲੈ ਜਾਵੇ, ਰਗੜ ਕੇ ਮਾਂਜੇ ਮਨ ਨੂੰ ਨਹਾਉਂਦੇ ਨੇ, ਜਿੰਨੀ ਮੈਲ ਲੈ ਜਾਓ ਉਨੀ ਚੰਗੀ। ਤੀਰਥ ਮੰਨ ਲਓ,
ਸਭ ਗੁਣ ਤੇਰੇ ਮੈਂ ਨਾਹੀਂ ਕੋਏ,
ਸਭ ਗੁਣ ਤੇਰੇ, ਉਹ ਕੀ ਕਹਿੰਦੇ ਨੇ? ਉਹਨਾਂ ਦਾ ਕੋਈ ਗੁਣ ਨਹੀਂ ਹੁੰਦਾ, ਇਹ ਤਾਂ ਉਗਣਹਾਰਾ ਸੀ। ਉਗਣਹਾਰੇ ਕੀ ਬੇਨਤੀ ਸੁਣੋ ਗਰੀਬ ਨੂੰ, ਆ ਜਿੰਨੇ ਗੁਣ ਹੁਣ ਮੈਨੂੰ ਮਿਲੇ ਨੇ, ਇਹ ਗੁਣ ਤੇਰੇ ਨੇ, ਮੇਰਾ ਕੋਈ ਨਹੀਂ ਸੀ। ਤੂੰ ਸਾਹਿਬ ਗੁਣੀ ਨਦਾਨਾ, ਮੈਂ ਕਹਣਾ ਮੈਂ ਉਗਣਹਾਰਾ। ਤੇ ਤੋਂ ਵਿਰੁੱਧ ਹੋ ਗਿਆ ਸੀ ਜਿਹੜਾ, ਤੇ ਤੋਂ ਵਿਰੁੱਧ ਕਿਉਂ ਹੋਇਆ ਸੀ? ਅਸਲ ਚ ਗੁਣਾਂ ਤੋਂ ਵਿਰੁੱਧ ਹੋਇਆ ਸੀ, ਤੇ ਤੋਂ ਨਹੀਂ ਸੀ ਵਿਰੁੱਧ ਹੋਇਆ। ਜਿਹੜਾ ਗੁਣਾਂ ਦਾ ਵਿਰੁੱਧ ਆ ਉਗਣਹਾਰਾ ਹੀ ਹੁੰਦਾ। ਮੈਨੂੰ ਤੇਰੇ ਗੁਣੇ ਨਹੀਂ ਸੀ ਚੰਗੇ ਲੱਗਦੇ, ਤੂੰ ਹਰੇਕ ਦਿਨ ਤੇ ਸਾਰਿਆਂ ਦੇ ਇੱਕੋ ਜਿਹੀ ਕਰਨ ਸੀ, ਮੈਨੂੰ ਨਹੀਂ ਚੰਗੀ ਲੱਗਦੀ। ਮੈਨੂੰ ਇਹ ਸੀ ਆਪਣਿਆਂ ਤੇ ਦਇਆ ਕਰੋ, ਦੂਜਿਆਂ ਤੇ ਕੀ ਲੋੜ ਹੈ ਕਰਨ ਦੀ? ਮੈਨੂੰ ਚੰਗੀ ਨਹੀਂ ਸੀ ਲੱਗਦੀ ਇਹ ਗੱਲ। ਸਭ ਨੂੰ ਇੱਕ ਅੱਖ ਨਾਲ ਦੇਖਦਾ ਸੀ, ਮੈਂ ਕਹਿੰਦੇ ਤਾਂ ਮੂਰਖ ਹੈ, ਇੱਕ ਅੱਖ ਨਾਲ ਦੇਖਣਾ, ਮੈਂ ਆਪਣੇ ਪਰਾਇਆ ਕੌਣ ਹੋਇਆ, ਤੇਰਾ ਆਪਣਾ ਪਰਾਇਆ ਕੋਈ ਨਹੀਂ, ਵੀ ਨਹੀਂ ਮੈਨੂੰ ਚੰਗਾ ਲੱਗਿਆ, ਇਹ ਨਹੀਂ ਚੰਗਾ ਲੱਗਿਆ ਸਭ ਕੁਛ, ਸੰਸਾਰ ਨੂੰ ਨਹੀਂ ਚੰਗਾ ਲੱਗਦਾ ਸਭ ਕੁਛ, ਇਹ ਤਾਂ ਅਸੀਂ ਤਾਂ ਅੰਨੇ ਵਾਲੀ ਸੀਰ ਨਹੀਂ ਵੱਢਦੇ ਮੁੜ ਮੁੜ ਆਪਣੇ ਦੇ, ਸਾਡੀ ਤਾਂ ਅੰਨੇ ਵਾਲੀ ਸੀਰ ਨਹੀਂ ਹੈ, ਇੱਥੇ ਤਾਂ ਆਪਣਿਆਂ ਨੂੰ ਮਨਿਸਟਰੀਆਂ ਦੂਜੇ ਰੌਲਾ ਪਾਉਂਦੇ ਨੇ ਪੈਸੇ ਪਾਈ ਜਾਣ, ਤਾਂ ਆਪਣੇ ਨੂੰ ਦੇਣੇ ਨੇ ਗੱਫੇ, ਇਹ ਸਾਡੇ ਸਾਨੂੰ ਨੀ ਚੰਗਾ ਲੱਗਦਾ ਇਹ ਗੁਣ, ਇਹ ਤਾਂ ਗੁਣ ਸਿੱਖੀ ਦੇ ਨੇ, ਗੁਰੂ ਦੇ ਨੇ, ਪਰਮੇਸ਼ਰ ਦੇ ਨੇ, ਹੋਣਗੇ ਅਸੀਂ ਕੀ ਲੈਣੇ ਇਹਨਾਂ ਗੁਣਾਂ ਤੋਂ, ਇਸ ਕਰਕੇ ਜਿੰਨਾ ਚਿਰ ਇਹ ਤੇਰੇ ਗੁਣਾਂ ਨਾਲੋਂ ਮੇਰਾ ਵਿਰੋਧ ਰਿਹਾ ਮੈਂ ਔਗਣਹਾਰਾ ਰਿਹਾ, ਔਗਣਹਾਰਾ ਹੀ ਰਹਿਣਾ ਸੀ, ਗੁਣ ਤਾਂ ਬੁਰੇ ਲੱਗਦੇ ਤੇ, ਜਦ ਗੁਣਾਂ ਦੇ ਦੁੱਖਾਂ ਨੇ ਮੈਨੂੰ ਸਤਾਇਆ ਨਾ, ਗੁੜ ਤਾਂ ਖਾਂਦਾ ਦਾ ਜਾਂ ਫੋੜੇ ਨਿਕਲੇ ਨਾ ਫਿਰ ਪਤਾ ਲੱਗੇ, ਸਰੀਰ ਦਾ ਕੋਈ ਹਿੱਸਾ ਰਿਹਾ ਹੀ ਨਾ ਫੋੜਿਆਂ ਤੇ, ਫਿਰ ਹੋਇਆ ਵੀ ਇਹ ਕਿਉਂ ਨਿਕਲੇ ਫੋੜੇ, ਕਿਉਂ ਨਿਕਲਦੇ ਨੇ, ਕਹਿੰਦੇ ਗੁੜ ਖਾਂਦਾ ਸੀ ਜ਼ਿਆਦਾ, ਦੁਆ ਨੂੰ ਨਾ ਦਿੱਤਾ ਵੰਡ ਕੇ, ਫਿਰ ਪਤਾ ਲੱਗਿਆ ਦੁੱਖਾਂ ਨੇ ਦੁਖੀ ਕੀਤਾ, ਫਿਰ ਪਤਾ ਲੱਗਿਆ ਦੁੱਖਾਂ ਦਾ ਅਸਲ ਦੇ ਵਿੱਚ, ਦੁੱਖਾਂ ਨੂੰ ਸੁੱਖਾਂ 'ਚ ਬਦਲ ਲੈਂਦੀਆਂ ਬਹੁਤ ਸਾਰੀਆਂ ਜ਼ਿੰਦਗੀਆਂ ਲੰਘੀਆਂ, ਦੁੱਖ ਸੁੱਖਾਂ 'ਚ ਬਦਲ ਨਹੀਂ ਹੋਏ ਸੰਸਾਰ, ਫਿਰ ਪੁੱਛਿਆ ਵੀ ਸੰਸਾਰ ਦੇ ਦੁੱਖਾਂ ਨੂੰ ਸੁੱਖ 'ਚ ਬਦਲਣ ਦਾ ਕੀ ਤਰੀਕਾ, ਉਹ ਕਹਿੰਦੇ ਕੋਈ ਤਰੀਕਾ, ਸੰਸਾਰ ਨੂੰ ਛੱਡ ਦਿਓ, ਇਹ ਦੁੱਖ ਸਾਗਰ ਹੈ, ਇਹਦੇ ਬਾਹਰ ਨਿਕਲ ਜਾਓ, ਸੰਸਾਰ ਵਿੱਚ ਰਹਿਣ ਨਾਲ ਦੁੱਖ ਰਹਿਣਗੇ, ਬਾਹਰ ਨਿਕਲ ਜਾਓ, ਨਿਕਲਣ ਦਾ ਕੀ ਤਰੀਕਾ, ਨਿਕਲਣ ਦਾ ਤਰੀਕਾ ਹੈ, ਹੁਣ ਜਿਹਨੇ ਤਾਂ ਦੁੱਖਾਂ 'ਚੋਂ ਨਿਕਲਣਾ ਬਾਹਰ, ਸੁੱਖ ਸਾਗਰ 'ਚ ਜਾਣਾ, ਭੈ ਸਾਗਰ 'ਚੋਂ ਨਿਕਲ ਕੇ ਭਵ ਸਾਗਰ 'ਚੋਂ, ਉਹ ਗੁਰਬਾਣੀ ਨੂੰ ਸੁਣੂਗਾ, ਮੰਨੂਗਾ, ਮੰਨ ਕੇ ਭਾਉ ਕਰੂਗਾ, ਮਰਨਾ ਕਿਸੇ ਨੇ ਨਹੀਂ ਕਰਨਾ, ਜੇ ਇਹ ਗੱਲ ਸਮਝ ਆ ਗਈ ਕਿਸੇ ਨੂੰ, ਬਹੁਤ ਬੜਾ ਝਟਕਾ ਜਿਹਨੂੰ ਲੱਗ ਜਾਂਦਾ ਹੈ, ਉਹ ਇੱਧਰ ਆ ਜਾਂਦਾ, ਉਹ ਇੱਧਰ ਆ ਜਾਂਦਾ, ਉਹ ਕਹਿੰਦਾ ਸੰਸਾਰ ਮੇਰੇ ਵਾਸਤੇ ਕੁਛ ਨਹੀਂ, ਮੈਨੂੰ ਸੰਸਾਰ ਤੋਂ ਕੁਛ ਨਹੀਂ ਚਾਹੀਦਾ, ਜਿਹਨੂੰ ਸੰਸਾਰ ਤੋਂ ਕੁਛ ਨਹੀਂ ਚਾਹੀਦਾ ਉਹ ਇੱਧਰ ਆਉਂਦਾ ਵਰਨਾ ਨਹੀਂ ਆਉਂਦਾ, ਉਹ ਨਹੀਂ ਕੋਈ ਆ ਸਕਦਾ, ਸਭ ਗੁਣ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੀਤੇ ਭਗਤ, ਜੇ ਭਗਤੀ ਨੇ ਕੋਈ ਗੁਣੇ ਨਹੀਂ ਪੈਦਾ ਹੋਏ ਮੇਰੇ ਅੰਦਰ, ਫਿਰ ਭਗਤੀ ਕਾਹਦੀ ਆ, ਦਵਾਈ ਕਾਹਦੀ ਹੈ ਜੇ ਦਵਾਈ ਨੇ ਕੋਈ ਫਾਇਦਾ ਹੀ ਨਹੀਂ ਕੀਤਾ, ਜੇ ਦਵਾਈ ਨੇ ਗੁਣੇ ਨਹੀਂ ਦਿਖਾਇਆ ਆਪਣਾ, ਕੋਈ ਬੁਖਾਰ ਡਾਊਨ ਨਹੀਂ ਹੋਇਆ, ਅਹੰਕਾਰ ਡਾਊਨ ਨਹੀਂ ਹੋਇਆ, ਲੋਭ ਡਾਊਨ ਨਹੀਂ ਹੋਇਆ, ਮੋਹ ਡਾਊਨ ਨਹੀਂ ਹੋਇਆ, ਦਵਾਈ ਹੈ ਹੋ, ਭਗਤੀ ਹੈ ਹੋ, ਭਗਤੀ ਨਹੀਂ ਹੈ ਉਹ ਭਗਤੀ ਦਾ ਭੁਲੇਖਾ, ਉਹ ਮਾਇਆ ਦੀ ਭਗਤੀ ਹੈ, ਮਾਇਆ ਦੀ ਭਗਤੀ ਕਹਿੰਦੇ ਨੇ ਇਹਨੂੰ, ਮਾਇਆ ਦੀ ਸੇਵਾ ਮਾਇਆ ਦੀ ਭਗਤੀ ਹੈ, ਕਬੀਰ ਮਾਇਆ ਨਾਗਣੀ ਜਗਤ ਰਹੋ ਲਪਟਾਏ, ਜੋ ਇਸ ਕੀ ਸੇਵਾ ਕਰੇ ਜੋ ਇਹਦੀ ਭਗਤੀ ਕਰਦਨ ਤਿਸੀ ਕੋ ਫਿਰ ਖਾਏ, ਇਹ ਉਹਨੂੰ ਖਾ ਜਾਂਦੀ ਹੈ, ਇਹ ਤਾਂ ਉਹ ਹੈ ਮਾਂ ਡੈਣ ਪੁੱਤਾਂ ਨੂੰ ਖਾਵੇ, ਸੰਸਾਰ ਦੀ ਭਗਤੀ ਮਾਇਆ ਉਹ ਚੀਜ਼ ਹੈ ਜਿਹੜਾ ਇਹਦੀ ਮਗਰ ਫਿਰਦਾ ਉਸ ਨੂੰ ਖਾ ਜਾਂਦੀ ਹੈ, ਕਲਪਨਾ ਮਾਇਆ ਖਾਤਰ ਹੈ, ਕਲਪਨਾ ਮਾਇਆ ਦਾ ਸਾਕਸ਼ਾਤ ਰੂਪ ਹੈ, ਜੋ ਸਾਡੇ ਅੰਦਰ ਕਲਪਨਾ ਮਾਇਆ ਵਾਸਤੇ ਹੈ ਨਾ, ਇਹੀ ਤਾਂ ਕਾਲ ਹੈ, ਫਿਰ ਕਲਪਨਾ ਹੀ ਕਾਲ ਹੈ, ਕਾਲ ਕਲਪਨਾ ਕਦੇ ਨਾ, ਕਬੀਰ ਨੇ ਸਾਫ ਕਹਿਤਾ ਕਲਪਨਾ ਹੀ ਕਾਲ ਹੈ, ਮਾਇਆ ਦੀ ਭੁੱਖ ਹੀ ਕਾਲ ਹੈ, ਨਾਮ ਦੀ ਭੁੱਖ ਜੀਵਨ, ਮਾਇਆ ਦੀ ਭੁੱਖ ਕਾਲ ਹੈ, ਕਾਲੀ ਦੀ ਤਲਵਾਰ ਹੈ, ਕਾਲੀ ਹੈ ਨਾ ਕਾਲ, ਉਹਦੀ ਤਲਵਾਰ ਹੈ, ਤੇ ਨਾਮ ਦੀ ਭੁੱਖ ਚੰਡੀ ਹੈ, ਸਜੀਵਨ, ਸਰੀਰ ਦੋਹਾਂ ਚ ਛੱਡਣਾ ਪਊਗਾ, ਸਰੀਰ ਦੋਹਾਂ, ਕਬੀਰ ਕਹਿੰਦਾ ਕਬੀਰੇ ਤਨ ਜਾਏਗੋ ਕਪੜੇ ਮਾਰਗ ਲਾਏ, ਚਾਹੇ ਕਾਲੀ ਦਾ ਪੁਜਾਰੀ ਬਣ ਜਾ, ਚਾਹੇ ਚੰਡੀ ਦਾ ਪੁਜਾਰੀ ਬਣ, ਚਾਹੇ ਗੁਰਮਤ ਦਾ ਪੁਜਾਰੀ ਬਣ ਜਾ, ਚਾਹੇ ਮਨਮਤ ਦਾ ਪੁਜਾਰੀ ਬਣ ਜਾ, ਚਾਹੇ ਮਨਮਤ ਦਾ ਭਗਤ ਬਣ ਜਾ, ਚਾਹੇ ਗੁਰਮਤ ਦਾ ਭਗਤ ਜਾਣ, ਸਰੀਰ ਜਾਊਗਾ ਦੋਹਾਂ ਦੇ ਵਿੱਚ। ਕਹਿ ਸੰਗਤ ਕਰ ਸਾਧਕੇ, ਕਹਿ ਹਰ ਕੇ ਗੁਣ ਗਾਏ। ਜਦ ਤੱਕ ਸਾਧੇ ਮਗਰ ਲੱਗ ਜਾਊਗੀ, ਸਾਧਾ ਚੇਲਾ ਬਣ ਜਾ, ਇਹ ਹਰ ਗੁਣ ਗਾ ਲੈ। ਇੱਥੇ ਹਰ ਗੁਣ ਗਾਉਣਾ ਤੇ ਕਿਸੇ ਦਾ ਚੇਲਾ ਨਹੀਂ ਬਣਨਾ ਪੈਂਦਾ, ਇੱਥੇ ਚੇਲਾ ਨਹੀਂ ਬਣਨਾ ਪੈਂਦਾ, ਤੇ ਚੇਲਾ ਕਿਹਦੇ ਤੇ ਸਾਰੇ ਬਰਾਬਰ ਨੇ, ਇੱਥੇ ਨੀ ਕੋਈ ਕਿਸੇ ਦਾ ਚੇਲਾ ਹੁੰਦਾ।
ਸਵਸਥ ਆਤ ਬਾਣੀ ਬ੍ਰਹਮਾਉ,
ਸਵਸਥ ਆਤ ਸੋ ਅਸਤ, ਅਸਤ ਹੁੰਦਾ ਹੈ ਛਿਪ ਜਾਣਾ, ਸੂਰਜ ਅਸਤ ਹੋ ਗਿਆ, ਅਸਤ ਹੋਣਾ ਛਿਪ ਜਾਣਾ ਹੁੰਦਾ। ਸਵਸਥ ਜਿਹੜਾ ਅਸਤ ਹੋਣਾ ਨਾ ਮਨ ਦਾ, ਇਹ ਚੰਦਰਮਾ ਨਾ, ਇਹਦੇ ਚ ਲਾਈਟ ਹੈ, ਇਹ ਅਸਤ ਕਦੋਂ ਹੁੰਦਾ? ਜਦ ਬਾਹਰ ਨਹੀਂ ਝਾਕਦਾ। ਚੰਦਰਮੇ ਦੀ ਲਾਈਟ ਜੇ ਆਪਣੇ ਕਰਨ ਨੂੰ ਆਇਆ ਨੂੰ ਝਾਕਦਾ ਨਾ ਚੰਦਰਮਾ, ਜਿੰਨਾ ਚਿਰ ਜੇ ਚੰਦਰਮਾ ਅਸਤ ਹੋ ਜਾਂਦਾ ਛੁਪ ਜਾਂਦਾ, ਮਨ ਛੁਪ ਜਾਵੇ, ਇਹ ਸੁਣ ਚ ਲੁਕ ਜਾਵੇ, ਇਹ ਮਨ ਸੁਣਨਾ ਲੁਕਾ, ਲੁਕਣ ਦਾ ਨਾ ਅਸਤ ਹੋਣਾ, ਅਸਤ ਹੋਣਾ ਮਨ ਦੀ ਹੋਂਦ ਹੈ ਖਤਮ। ਉਹ ਜਾਂ ਸੂਰਜ ਡੁੱਬ ਗਿਆ ਆਪਣੇ ਵਾਸਤੇ ਤਾਂ ਖਤਮ ਹੈ ਨਾ, ਹੋ ਆਪਾਂ ਉਹਨੂੰ ਅਸਤ ਕਹਿ ਦਿੰਦੇ ਹਾਂ, ਚੰਦਰਮਾ ਛੁਪ ਕੇ ਅਸਤ ਹੋ ਗਿਆ, ਸਾਡੇ ਵਾਸਤੇ ਤਾਂ ਹੈ ਨੀ, ਸਾਡੇ ਵਾਸਤੇ ਲੁਕ ਗਿਆ ਉਹ, ਇਹ ਆਪਣੇ ਮੂਲ ਚ ਸਮਾਉਂਦਾ ਨਾ ਜਦ ਮਨ, ਇਹ ਮੂਲ ਚ ਅਸਤ ਹੋ ਸਕਦਾ। ਸੋ ਅਸਤ ਬਹੁਤ ਅਸਤ ਕਈ ਵਾਰ ਹੁੰਦਾ, ਸੌ ਜਾਂਦਾ ਜਦ ਵੀ ਅਸਤ ਹੁੰਦਾ, ਮਰ ਜਾਂਦਾ ਜਦ ਵੀ ਅਸਤ ਹੁੰਦਾ, ਬੇਹੋਸ਼ ਹੁੰਦਾ ਜਦ ਵੀ ਅਸਤ ਹੁੰਦਾ, ਪਰ ਅਸਲੀ ਅਸਤ ਵਧੀਆ ਅਸਤ ਕੀ ਹੈ? ਆਪਣੇ ਮੂਲ ਚ ਸਮਾ ਜਾਵੇ, ਮੂਲ ਚ ਕਿਵੇਂ ਸਮਾ ਜਾਵੇ? ਸੂਰਜ ਚੜਿਆ ਹੋਵੇ, ਚੰਦਰਮਾ ਵੀ ਹੋਵੇ, ਸਮਾਇਆ ਹੋਇਆ ਵਿੱਚ, ਚੰਦਰਮਾ ਪਹਿਲਾਂ ਆਪਣੀ ਅੱਖ ਨਾਲ, ਆਪਣੀ ਸ਼ਕਤੀ ਨਾਲ, ਆਪਣੀ ਬੁੱਧੀ ਨਾਲ ਜ਼ਮੀਨ ਨੂੰ ਦੇਖ ਰਿਹਾ, ਫਿਰ ਆਪਣੀ ਲਾਈਟ ਨਾਲ ਦੇਖ ਰਿਹਾ ਨਾ, ਫਿਰ ਸੂਰਜ ਦੀ ਲਾਈਟ ਚ ਜ਼ਮੀਨ ਨੂੰ ਦੇਖ ਰਿਹਾ, ਜਿਵੇਂ ਮਾਇਆ ਨੂੰ ਖੋਜ ਰਹੇ ਨੇ ਸਾਇੰਸਦਾਨ, ਆਪਣੀ ਬੁੱਧੀ ਨਾਲ ਖੋਜ ਰਹੇ ਨੇ ਨਾ, ਗੁਰਮੁਖ ਆਪਣੀ ਬੁੱਧੀ ਨਾਲ ਨਹੀਂ ਖੋਜਦੇ ਮਾਇਆ ਨੂੰ। ਗੁਰਮੁਖ ਜਿਹੜਾ ਕ੍ਰੀਏਟਰ ਹੈ, ਜਿਹਨੇ ਮਾਇਆ ਰਚੀ ਹੈ, ਉਹਨੂੰ ਖੋਜ ਲੈਂਦੇ ਨੇ, ਕ੍ਰੀਏਸ਼ਨ ਨੂੰ ਨਹੀਂ ਖੋਜਦੇ। ਸਾਇੰਸ ਕ੍ਰੀਏਸ਼ਨ ਨੂੰ ਖੋਜਦੀ ਹੈ, ਮਾਇਆ ਨੂੰ ਖੋਜਦੀ ਹੈ, ਗੁਰਮੁਖ ਕ੍ਰੀਏਟਰ ਨੂੰ ਖੋਜਦਾ, ਹੁਕਮ ਨੂੰ ਖੋਜਦਾ, ਹੁਕਮ ਨੂੰ ਬੁੱਝਦਾ। ਅੱਛਾ ਕ੍ਰੀਏਟਰ ਨੂੰ ਪੁੱਛ ਲਿਆ, ਮਾਇਆ ਦਾ ਸਾਰੇ ਭੇਦ ਉਹ ਤੋਂ ਲੈ ਲੈਂਦੇ ਨੇ, ਉਹ ਤੋਂ ਹੀ ਲੈ ਲੈਂਦੇ ਨੇ ਭੇਦ ਜਿਹਨੇ ਮਾਇਆ ਬਣਾਈ ਹੈ, ਖੋਜਣ ਦੀ ਲੋੜ ਨਹੀਂ ਰਹਿੰਦੀ। ਫਿਰ ਨਾਨਕ ਨੇ ਜੋ ਕੁਝ ਦੱਸਿਆ, ਖੋਜ ਕੇ ਥੋੜੀ ਦੱਸਿਆ, ਜੋ ਵੀ ਕੋਈ ਦੱਸਿਆ ਮਾਇਆ ਦੀ ਖੋਜ, ਮਾਇਆ ਦੀ ਖੋਜ ਤਾਂ ਕੀਤੀ ਨੀ, ਕੋਈ ਲੈਬੋਰਟਰੀ ਥੀ ਨੀ ਉਹਨਾਂ ਕੋਲ, ਕਿਵੇਂ ਦੱਸਿਆ? ਕ੍ਰੀਏਟਰ ਨਾਲ ਜੁੜ ਗਏ, ਜਾਂ ਕ੍ਰੀਏਟਰ ਨਾਲ ਜੁੜ ਗਏ, ਜੋ ਮੰਗਦਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜੇ ਲੋੜ ਪਈ ਜਿਹੜੇ ਗਿਆਨ ਦੀ ਲੈ ਲਿਆ, ਬੇਲੋੜਾ ਉਹਨਾਂ ਨੇ ਇਹੋ ਜਿਹਾ ਗਿਆਨ ਨਹੀਂ ਲਿਆ, ਜਾਂ ਇਹਨਾਂ ਨੇ ਪੰਗਾ ਲੈ ਲਿਆ ਬਣਾ ਲਿਆ, ਵਿਨਾਸ਼ ਦਾ ਸਮਾਨ, ਸੰਸਾਰ ਦੇ ਵਿਨਾਸ਼ ਦਾ ਸਮਾਨ ਬਣਾ ਲਿਆ, ਇਹ ਮੰਗਿਆ ਨਾ ਪਰਮੇਸ਼ਰ ਤੇ ਦੇਤਾ ਉਹਨੇ, ਹੁਣ ਡਰਦੇ ਫਿਰਦੇ ਨੇ, ਕਿਉਂ ਮੰਗਿਆ ਸੀ, ਕਿਉਂ ਮੰਗਿਆ ਸੀ, ਨਾ ਮੰਗਦੇ, ਮੰਗਿਆ ਸੀ ਕਿਸੇ ਵਾਸਤੇ, ਗੱਲ ਪੈ ਗਿਆ ਆਪਣੇ, ਲੋਕ ਬੰਬ ਬਣਾਉਂਦੇ ਨੇ ਉੱਥੇ ਚਲੇ ਜਾਂਦੇ ਨੇ, ਆਪੇ ਮਰ ਜਾਂਦੇ ਨੇ ਬਣਾਉਂਦੇ ਬਣਾਉਂਦੇ, ਆਪਣੇ ਵਾਸਤੇ ਤਾਂ ਬਣਾਉਂਦੇ ਨਹੀਂ ਹੁੰਦੇ, ਬਣਾਉਂਦੇ ਤਾਂ ਕਿਸੇ ਵਾਸਤੇ ਨੇ, ਪਰ ਉਹ ਤਾਂ ਉੱਥੇ ਚੱਲ ਗਿਆ, ਕੋਲ ਬੈਠਣ ਵਾਲੇ ਵੀ ਮਰ ਗਏ, ਇਹਦਾ ਕੀ ਭਰੋਸਾ ਕਿੱਥੇ ਚੱਲ ਜਾਣਾ? ਜੇ ਉੱਥੇ ਪੈ ਚੱਲ ਜਾਣ ਜਿੱਥੇ ਜਿੱਥੇ ਪਏ ਨੇ, ਫਿਰ ਕਿਹਦਾ ਨੁਕਸਾਨ ਹੋਇਆ? ਗਾਹਾਂ ਨੂੰ ਕੀ ਹੋਣਾ ਇਹਦਾ ਕੀ ਪਤਾ ਤੁਹਾਨੂੰ? ਇੱਥੋਂ ਮਾਰ ਖਾਂਦਾ ਉਹਨੂੰ। ਜੇ ਤੈਨੂੰ ਫਿਊਚਰ ਦਾ ਪਤਾ ਹੀ ਨਹੀਂ ਤੂੰ ਇਹੋ ਜਿਹੇ ਪੰਗੇ ਕਿਉਂ ਲੈਣਾ। ਥੋੜੀ ਬੁੱਧੀ ਵਾਲਿਆਂ ਦਾ ਕੰਮ ਹੈ, ਪੂਰਨ ਬੁੱਧਾ ਭਗਤਾਂ ਦੀ ਰਾਹ ਨਹੀਂ ਪਏ, ਇਹ ਵਿਨਾਸ਼ ਦਾ ਰਸਤਾ, ਉਹ ਵਿਕਾਸ ਦੇ ਰਸਤੇ ਪਏ ਨੇ। ਵਿਕਾਸ ਦਾ ਰਸਤਾ ਗਿਆਨ ਪ੍ਰਚੰਡ, ਪ੍ਰਚੰਡ ਗਿਆਨ, ਗਿਆਨ ਖੰਡ ਮੈਂ ਗਿਆਨ
ਪ੍ਰਚੰਡ,
ਤਿੱਥੇ ਨਾਦ ਵਿਨੋਦ ਕੋਟ ਆਨੰਦ, ਉਹ ਇਹ ਰਸਤਾ ਹੈ, ਇਹਦੇ ਆਖਰ ਚ ਆਉਣਾ ਨਾ।
ਸਵਸਥ
ਗਿਆਨ ਉਹਨਾਂ ਕੋਲ ਜ਼ਿਆਦਾ ਇਹਨਾਂ ਨੂੰ, ਪਰ ਉਹਦਾ ਮਿਸਯੂਜ ਨਹੀਂ ਕੀਤਾ, ਇਹ ਗਿਆਨ ਦਾ ਮਿਸਯੂਜ ਕਰਦੇ ਨੇ। ਗਿਆਨ ਜ਼ਿਆਦਾ ਹੈ, ਮਿਸਯੂਜ ਨਹੀਂ ਕੀਤਾ, ਤੇ ਮਿਸਯੂਜ ਹੈ ਕਿਸੇ ਨੂੰ ਮਾਰਨ ਵਾਸਤੇ, ਕਿਸੇ ਨੂੰ ਕਾਬੂ ਕਰਨ ਵਾਸਤੇ ਆਪਾਂ ਉਹ ਗਿਆਨ ਦਾ ਇਸਤੇਮਾਲ ਕਰੀਏ, ਉਹ ਗਿਆਨ ਦਾ ਇਸਤੇਮਾਲ ਪਰਪਕਾਰ ਵਾਸਤੇ ਕਰੀਦੇ। ਜੇ ਕਿਸੇ ਕੋਲ ਪੈਸਾ ਉਹਦੇ ਨਾਲ ਪਰਪਕਾਰ ਕਰੋ, ਜੇ ਕਿਸੇ ਕੋਲ ਗਿਆਨ ਉਹਦੇ ਨਾਲ ਪਰਪਕਾਰ ਕਰੋ, ਇਹ ਵੀ ਤਾਂ ਕਰ ਸਕਦੇ ਹੋ। ਸਵਸਥ
ਸਵਸਥ
ਸੁ ਅਸਤ ਸੁ ਅਲੱਗ ਹੈ, ਅਸਤ ਅਲੱਗ ਹੈ। ਜਿਹੜਾ ਇਹਦਾ ਮਰਨਾ ਐਸੀ ਮਰਨੀ ਜੇ ਮਰੇ ਬਹੁੜ ਨਾ ਮਰਨਾ, ਇਹਦਾ ਮਰਨਾ ਅਸਤ ਹੋਣਾ। ਸ੍ਰੇਸ਼ਟ ਮਰਨਾ ਕੀ ਹੈ ਇਹਦਾ, ਛੁਪਣਾ ਮਰਨਾ। ਕਿਵੇਂ ਮਰੂਗਾ, ਬਾਣੀ ਬਰਮਾ ਗੁਰਬਾਣੀ ਨਾਲ ਮਰੂਗਾ। ਜਿਹੜੀ ਮੌਤ ਗੁਰਬਾਣੀ ਨੇ ਦੱਸੀ ਹੈ ਨਾ, ਇਹ ਜੋ ਖੋਜ ਲਓ ਇਸ ਮੌਤ, ਇਹ ਗੁਰਬਾਣੀ ਮਾਰ ਸਕਦੀ ਹੈ ਮਨ ਨੂੰ, ਉਹ ਮਾਰਦੀ ਨੀ, ਸ਼ੁੱਧ ਕਰਦੀ ਹੈ ਮਨ ਨੂੰ। ਇਹਦਾ ਸੁਭਾਅ ਜਿਹੜਾ ਗੰਦਾ ਸੁਭਾਅ ਹੈ ਨਾ ਇਹਦਾ, ਕਿਸੇ ਨੂੰ ਮਾਰਨ ਦਾ ਸੁਭਾਅ ਹੈ ਹੁਣ ਇਹਦਾ, ਦੂਜਿਆਂ ਨੂੰ ਮਾਰਨ ਦਾ ਸੁਭਾਅ ਹੈ, ਕਿਉਂਕਿ ਇਹਦੇ ਵਿਰੋਧੀ ਨੇ, ਵਿਰੋਧੀਆਂ ਨੂੰ ਮਾਰਨ ਦਾ ਸੁਭਾਅ ਹੈ। ਜਿਹਦਾ ਵਿਰੋਧੀ ਕੋਈ ਨਹੀਂ ਹੈ, ਵੈਰੀ ਕੋਈ ਨਹੀਂ ਰਹਿੰਦਾ, ਫਿਰ ਉਹ ਆਪਣੇ ਆਪ ਨੂੰ ਮਾਰਦਾ, ਆਪਣੀ ਹੋਮੇ ਨੂੰ ਮਾਰਦਾ, ਆਪਣੇ ਅੰਦਰੋਂ ਲੋਭ ਨੂੰ ਮਾਰਦਾ, ਆਪਣੇ ਅੰਦਰੋਂ ਕ੍ਰੋਧ ਨੂੰ ਮਾਰਦਾ, ਤਾਂ ਹੀ ਵੈਰ ਵਿਰੋਧ ਤੋਂ ਮੁਕਤ ਹੋਊ। ਅਸਲ ਇਹਨਾਂ ਚੀਜ਼ਾਂ ਨੂੰ ਮਾਰਨਾ ਹੀ ਮਨ ਦੀ ਮੌਤ, ਇਹ ਮਨ ਦੀਆਂ ਇੱਛਾ ਨੇ, ਮਨ ਦੇ ਵਿੱਚ ਇੱਛਾ ਹੀ ਨਹੀਂ ਕੋਈ। ਫਿਰ ਇਹ ਗੁਰਬਾਣੀ ਦੀ ਸਿੱਖਿਆ ਨਾਲ ਮਰਨਗੀਆਂ ਚੀਜ਼ਾਂ, ਇਹਨੂੰ ਇਹ ਮਨ ਦਾ ਮਰਨਾ ਕਹਿੰਦੇ ਹਾਂ ਅਸੀਂ। ਇਹੀ ਸੁ ਅਸਤ ਹੈ, ਅਸਤ ਹੋ ਜਾਣਾ ਮਨ ਨੇ, ਮਨ ਦਾ ਅਸਤਿਤਵ ਖਤਮ ਹੋ ਜਾਣਾ, ਮਨ ਦਾ ਅਸਤਿਤਵ ਹੀ ਨਹੀਂ ਰਿਹਾ, ਸਮਾ ਗਿਆ ਨਾ। ਜੋਤੀ ਜੋਤ ਮਿਲੀ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਰਾਮ ਸੰਪੂਰਨ ਹੋ ਗਿਆ। ਇੱਕ ਥਾਂ ਹੋ ਗਿਆ ਬਸ,
ਆਥ ਬਾਣੀ ਬਰਮਾ,
ਆਥ ਬਾਣੀ ਬਰਮਾ, ਇਹਦੇ ਵਿੱਚ ਆ ਜੋ ਗਿਆਨ ਹੈ, ਆਦ ਦਾ ਮਤਲਬ ਹੁੰਦਾ ਗਿਆਨ, ਨਾਮ ਅਰਥ ਧਨ, ਨਾਮ ਧਨ, ਜੋ ਨਾਮ ਧਨ ਹੈ ਜੋ ਇਹਦੇ ਵਿੱਚ ਗੁਰਬਾਣੀ ਚ, ਇਹਦੇ ਨਾਲ ਮਨ ਨੇ ਮਰਨਾ, ਇਹ ਦਵਾਈ ਹੈ ਇਹਦੇ ਮਰਨ ਦੀ, ਇਹਦਾ ਅਸਤਿਤਵ ਖਤਮ ਕਰਨ ਦੀ। ਬਾਣੀ ਬਰਮਾ
ਸਤ ਸੁਹਾਣ ਸਦਾ ਮਨ ਚੋ,
ਫਿਰ ਬ੍ਰਹਮਬਾਣੀ ਗੁਰਬਾਣੀ ਹਾਂ, ਬ੍ਰਹਮ ਬਾਣੀ ਕਹਿੰਦੇ ਨੇ, ਬ੍ਰਹਮਾ ਦੇ ਥਰੂ ਆਈ ਹੋਈ ਬਾਣੀ ਹੈ ਨਾ, ਬ੍ਰਹਮਾ ਦੇ ਥਰੂ ਆਈ ਹੋਈ ਹੈ ਨਾ, ਤੁਰਕੀ ਬਾਣੀ ਹੈ ਨਾ, ਇਹ ਤੁਰਕੀ ਬਾਣੀ ਉਹ ਆਈ ਹੋਈ ਹੈ ਨਾ, ਇਹ ਤਾਂ ਗੁਰਬਾਣੀ ਦਾ ਉਹਦਾ ਰੂਪ ਹੈ, ਅਸਲ ਤਾਂ ਉਹੀ ਬਾਣੀ ਹੈ ਨਾ।
ਸਤ ਸੁਹਾਣ ਸਦਾ ਮਨ ਚੋ,
ਫੇਰ ਸੱਚ ਜਿਹੜਾ ਹੈਗਾ ਉਹ ਸਾਨੂੰ ਸੁਹਾਵਣਾ ਲੱਗਦਾ, ਵਰਨਾ ਸੱਚ ਨਹੀਂ ਸੁਹਾਵਣਾ ਲੱਗਦਾ ਆਦਮੀ, ਸੱਚ ਨਹੀਂ। ਜਿੰਨਾ ਚਿਰ ਮਨ ਮਰਦਾ ਨਹੀਂ ਸੱਚ ਨਹੀਂ ਚੰਗਾ ਲੱਗਦਾ, ਜਿੰਨਾ ਚਿਰ ਵਿਕਾਰ ਮਰਦੇ ਨਹੀਂ ਸੱਚ ਨਹੀਂ ਚੰਗਾ ਲੱਗਦਾ। ਸੱਚ ਨਾਲ ਪੰਗਾ ਵਿਕਾਰਾਂ ਦਾ, ਸੱਚ ਦਾ ਵਿਕਾਰਾਂ ਨਾਲ ਪੰਗਾ, ਇਸ ਕਰਕੇ ਗੁਰਦੁਆਰਿਆਂ ਚ ਸੱਚ ਦਾ ਪ੍ਰਚਾਰ ਨਹੀਂ ਹੋ ਸਕਦਾ। ਜਿੰਨਾ ਚਿਰ ਉਹ ਲੋਭੀ ਨੇ ਉੱਥੇ, ਜਿੰਨਾ ਚਿਰ ਬੋਧ ਆ ਉਹਨਾਂ ਤੇ ਹਾਵੀ ਹੈ, ਸੱਚ ਦਾ ਪ੍ਰਚਾਰ ਨਹੀਂ ਕਰ ਸਕਦਾ। ਉਹਨਾਂ ਨੂੰ ਬੜੀ ਸ਼ਰਮ ਆਉਂਦੀ ਹੈ ਰੋਜ਼ ਕਰਦਿਆਂ, ਉਂਗਲੀ ਉੱਠਣ ਲੱਗ ਗਈ ਉਹਨਾਂ ਤੇ ਕਿ ਤੁਸੀਂ ਕਿਉਂ ਨਹੀਂ ਬਦਲੇ, ਬਈ ਜਵਾਬ ਦੇਣਾ ਕੋਈ ਕਿਉਂ ਨਹੀਂ ਬਦਲੇ, ਅਸੀਂ ਲੋਕ ਤਾਂ ਬਦਲ ਨਾ ਬਦਲ, ਕਹਿਣ ਵਾਲਾ ਕਿਉਂ ਨਾ ਬਦਲੇ, ਬੋਲਣ ਵਾਲਾ ਕਿਉਂ ਨਾ ਬਦਲੇ, ਉਂਗਲੀ ਉਠੋ ਨਾ ਅਵਰ ਉਪਦੇਸ਼ ਹੈ ਆਪਣਾ ਕਰ ਕਹਿੰਦੇ ਦੂਜਿਆਂ ਨੂੰ ਉਪਦੇਸ਼ ਕਰਦੇ ਆਪ ਤੁਸੀਂ ਕਰਦੇ ਨਹੀਂ ਆਪ ਤਜਾਬਤ ਜਨਮਾਂ ਮਰੇ ਥਾਂ ਥਾਂ ਤੇ ਬਾਣੀ ਨੇ ਬਿੰਨਿਆ ਪਏ ਮਨ ਕਿਸੇ ਪਾਸੇ ਨਹੀਂ ਹਿੱਲ ਸਕਦਾ ਕਿੰਨਾ ਚਿਰ ਕਰ ਜਾਂਦੇ ਜਿੰਨਾ ਚਿਰ ਹੋਇਆ ਇਹਨਾਂ ਨੇ ਕਰ ਲਿਆ ਜਿੰਨਾ ਚਿਰ ਸੱਚ ਪ੍ਰਗਟ ਨਹੀਂ ਹੋਇਆ ਸੱਚ ਨੇ ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ ਸੱਚ ਨੂੰ ਕੋਈ ਨਹੀਂ ਪ੍ਰਗਟ ਕਰ ਸਕਦਾ ਐਵੇਂ ਭੁਲੇਖਾ ਸੱਚ ਆਪਣੀ ਮਰਜ਼ੀ ਨਾਲ ਪ੍ਰਗਟ ਹੁੰਦਾ ਥੋੜਾ ਕਿਸੇ ਦੇ ਜੁਮੇ ਭੰਨ ਦੇਵੇ ਉਹਦਾ ਥੋੜਾ ਬਣਿਆ ਕਬੀਰ ਦੇ ਜੁਮੇ ਥੋੜਾ ਭੰਨਦਾ ਸੱਚ ਸ਼ਕਤੀਸ਼ਾਲੀ ਹੈ ਸੱਚ ਸਭਨਾ ਕਾ ਫਿਰ ਉਹਦੀ ਮਰਜ਼ੀ ਹੈ ਜਿਹਦੇ ਮਰਜ਼ੀ ਸਿਰ ਤਹਿਤ ਰੱਖ ਦੇਵੇ ਉਹ ਬੰਦੇ ਦਾ ਤਾਂ ਉਹਨੇ ਥੋੜਾ ਹੀ ਲੈਣਾ ਹੁੰਦਾ ਬੰਦਾ ਕੀ ਕਰ ਸਕਦਾ ਜਿਹਦੀ ਮਰਜ਼ੀ ਪ੍ਰਗਟ ਹੋ ਜਾਵੇ ਉਹਨੂੰ ਕੋਈ ਰੋਕ ਦੂ ਆਪਣੀ ਮਰਜ਼ੀ ਨਾਲ ਪ੍ਰਗਟ ਹੁੰਦਾ ਆਪਣਾ ਉਹਨੂੰ ਪਤਾ ਹੁੰਦਾ ਹਾਲਾਤ ਦਾ ਵੀ ਆਹ ਟਾਈਮ ਹੈ ਪ੍ਰਗਟ ਹੋਣ ਦਾ ਆਪਣੇ ਪ੍ਰੋਗਰਾਮ ਨਾਲ ਆ ਰਿਹਾ ਨਾ ਪਿੱਛੋਂ ਉਹਦਾ ਪ੍ਰੋਗਰਾਮ ਹੈ ਜੋ ਜਾਂ ਪ੍ਰਗਟ ਹੁੰਦਾ ਉਹ ਸਾਈਡਾਂ ਤੇ ਉਹਨੇ ਆਪਣੀਆਂ ਫੌਜਾਂ ਲਾਈਆਂ ਹੁੰਦੀਆਂ ਕੀ ਪੈਦਾ ਕੀਤਾ ਹੈ ਤਾਂ ਉਹਨੂੰ ਪਤਾ ਹੁੰਦਾ ਇੱਕ CNC ਬੈਠਾ ਦਿੱਲੀ ਜੰਗ ਬਾਹਰ ਹੋ ਰਹੀ ਹੈ ਫੌਜਾਂ ਕਿਸੇ ਨੂੰ ਨਹੀਂ ਪਤਾ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਕੱਲੀ ਕੱਲੀ ਕੰਪਨੀ ਕਿਸੇ ਨੂੰ ਨਹੀਂ ਪਤਾ ਉਹ ਕੱਲਾ ਹੀ ਪਿੱਛੇ ਬੈਠਾ ਘੇਰਾ ਉਹਨੇ ਕੱਲੇ ਨੇ ਪਾਉਣਾ ਉਹ ਤਾਂ ਪਿੱਛੇ ਬੈਠਾ ਫੌਜਾਂ ਨੂੰ ਕੀ ਪਤਾ ਫੌਜਾਂ ਨੂੰ ਆਪਣਾ ਪਤਾ ਮੈਂ ਕਿਹੜੇ ਮੋਰਚੇ ਤੇ ਮੈਂ ਗਾਂ ਕੀ ਕਰਨਾ ਆਪ ਤੇ ਬਿਨਾਂ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਬੰਦੇ ਨੂੰ ਸਾਰੀ ਪਲੈਨਿੰਗ ਉਹਦੀ ਆਪਣੀ ਹੈ ਸੰਸਾਰ ਦੀ ਦੋਹਾਂ ਸਰਿਆਂ ਦਾ ਆਪ ਸਵਾਮੀ ਹੈ ਖਿਲਾਫ ਵਾਲੇ ਵੀ ਉਹਦੇ ਹੀ ਨੇ ਦੂਏ ਵੀ ਉਹਦੇ ਹੀ ਨੇ ਤਾਂ ਤਮਾਸਾ ਤਾਂ ਦੋ ਹੱਥਾਂ ਬਿਨਾਂ ਤਾਂ ਹੁੰਦਾ ਹੀ ਨਹੀਂ ਹੈ ਹਾਂਜੀ
ਸਤ ਸੁਹਾਣ ਸਦਾ ਮਨ ਚਾਹੋ
ਸਤ ਸੁਹਾਣ ਸਦਾ ਮਨ ਚਾਹੋ ਫੇਰ ਸੱਚ ਨੂੰ ਸੁਹਾਵਣਾ ਲੱਗਦਾ ਮਨ ਨੂੰ ਉਹਨਾਂ ਚ ਨਹੀਂ ਲੱਗਦਾ ਜਿੰਨਾ ਚਿਰ ਆਪਣਾ ਇਹਨੂੰ ਗੁਣ ਨਹੀਂ ਭਗਤੀ ਗੁਣ ਨਹੀਂ ਕਰਦੀ ਗੁਰਮਤ ਦਾ ਇਹਦੇ ਤੇ ਪ੍ਰਭਾਵ ਨਹੀਂ ਪੈਂਦਾ ਔਰ ਮਨ ਦਾ ਅਸਤਿਤਵ ਖਤਮ ਨਹੀਂ ਹੁੰਦਾ ਮਨ ਆਪਣੇ ਆਪ ਨੂੰ ਮਰਨਾ ਕਬੂਲ ਨਹੀਂ ਕਰ ਲੈਂਦਾ ਮਰਨ ਕਬੂਲ ਤਾਂ ਹੀ ਲਿਖਿਆ ਨਾ ਮਨ ਮਰ ਨਹੀਂ ਜਾਂਦਾ ਫੇਰ ਇਹਨੂੰ ਸਤ ਸੁਹਾਵਣਾ ਲੱਗਦਾ ਸੁਖਦਾਇਕ ਲੱਗਦਾ ਔਰ ਸਦਾ ਹੀ ਸੱਚ ਦਾ ਚੋਅ ਬਣਿਆ ਰਹਿੰਦਾ ਮਨ ਵਿੱਚ ਸੱਚ ਦੀ ਪ੍ਰਾਪਤੀ ਦਾ ਗੁਰਮਤਿ ਦੀ ਗਿਆਨ ਦੀ ਪ੍ਰਾਪਤੀ ਦਾ ਚੋਅ ਬਣਿਆ ਰਹਿੰਦਾ ਕਿ ਫਿਰ ਇਹਨੂੰ ਸੁਹਾਵਣਾ ਲੱਗਦਾ ਹੁਣ ਜੇ ਸੱਚ ਸੁਣ ਵੀ ਲਵੇ ਜਿਹੜੇ ਹੁਣ ਗੁਰਮਤਿ ਤੋਂ ਵਿਰੋਧੀ ਕੁਛ ਕਰ ਰਹੇ ਨੇ ਸੰਸਥਾਵਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਜੇ ਦੱਸੇ ਵੀ ਇਹ ਵਿਰੋਧੀ ਹੈ ਉਹਨਾਂ ਦੇ ਵਿਚੂ ਲੜਨਾ ਉਹ ਸੱਚ ਵਿਚੂ ਮੋਂ ਲੜਨਾ ਉਹਨਾਂ ਨੇ ਉਹਨਾਂ ਨੇ ਕਹਿਣਾ ਸਾਡੇ ਹੰਕਾਰ ਦੇ ਸੱਟ ਪੈਂਦੀ ਉਹ ਤਾਂ ਮੰਨਦੇ ਨੇ ਅਸੀਂ ਜੋ ਕਰ ਰਹੇ ਠੀਕ ਹੈ ਜੇ ਗੁਰਮਤ ਤੇ ਗੁਰਮਤ ਨੂੰ ਬਿਨਾਂ ਸਮਝੇ ਤਾਂ ਕੀਤਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਮਰਜ਼ੀ ਕਰਨ ਦੀ ਆਗਿਆ ਨਹੀਂ ਹੈ ਮਰਜ਼ੀ ਦਾ ਮਨਮੁੱਖਾਂ ਦੀ ਗੱਲ ਹੈ ਜੇ ਗੁਰਬਾਣੀ ਅਨੁਸਾਰ ਉਹਨਾਂ ਨੂੰ ਕਹੇ ਠੀਕ ਨਹੀਂ ਉਹਨਾਂ ਨੂੰ ਚੰਗਾ ਨਹੀਂ ਲੱਗਣਾ ਉਹਨੂੰ ਸੁਹਾਵਣਾ ਨਹੀਂ ਲੱਗਣਾ ਹੈ ਉਹਨਾਂ ਵਾਸਤੇ ਸੁਹਾਵਣਾ ਨਹੀਂ ਸੱਚ ਲੱਗਦਾ ਸੁਹਾਵਣਾ ਜਦ ਲੱਗਦਾ ਹੈ ਜਦ ਆਪਣੀ ਕੋਈ ਮਰਜ਼ੀ ਉਹਨਾਂ ਨੇ ਮੈਂ ਗੁਰਮਤ ਅਨੁਸਾਰ ਆਪਣਾ ਜੀਵਨ ਢਾਲਣਾ ਮੇਰੀ ਕੋਈ ਮਰਜ਼ੀ ਹੈ ਹੀ ਨਹੀਂ ਜਿਨ੍ਹਾਂ ਦੀ ਮਰਜ਼ੀ ਆਪਣੀ ਹੈ ਉਹਨਾਂ ਨੂੰ ਸੁਹਾਵਣੀ ਬਾਣੀ ਨਹੀਂ ਲੱਗਣੀ ਜਿਨ੍ਹਾਂ ਦੇ ਆਪਣੇ ਪਲੈਨਿੰਗ ਹੈ ਆਪਣੀ ਪਲੈਨਿੰਗ ਅਨੁਸਾਰ ਚੱਲਦੇ ਨੇ ਗੁਰਮਤ ਨੂੰ ਫਲਾਉਣ ਨੂੰ ਉਹਨਾਂ ਨੂੰ ਨਹੀਂ ਚੰਗਾ ਲੱਗਣਾ ਕਿ ਉਹਨਾਂ ਦੀ ਸਾਰੀ ਪਲੈਨਿੰਗ ਢਹਿ ਜਾਣੀ ਹੈ ਤਾਂ ਢਾ ਕੇ ਆਪਣੀ ਨੂੰ ਮੰਨਣ ਸਾਰੀ ਨੂੰ ਜਿੰਨਾ ਚਿਰ ਆਪਣੀ ਨੂੰ ਢਾਉਂਦੇ ਨਹੀਂ ਉਹਨਾਂ ਚਿਰ ਨਹੀਂ ਚੰਗਾ ਲੱਗ ਸਕਦਾ ਛੱਡਿਆ ਹੀ ਨਹੀਂ ਗੁਰੂ ਘਰ ਦੇ ਵਿੱਚ ਹੁੰਦੇ ਹੋਏ ਨਹੀਂ ਛੱਡਿਆ ਜਿਹਨਾਂ ਨਹੀਂ ਛੱਡਿਆ ਸ੍ਰੀ ਚੰਦ ਨੇ ਛੱਡਤਾ ਸੀ ਰਾਮ ਰਈਆ ਨੇ ਛੱਡਤਾ ਸੀ ਧੀਰਮਲੀਆ ਨੇ ਛੱਡਤਾ ਸੀ ਇਹ ਨਹੀਂ ਛੱਡਦੇ ਹੁੰਦੇ
ਕਮਣ ਸੁਬੇਲਾ ਵਕਤ ਕਮਣ ਕਮਣ ਥਿੱਤੀ ਕਮਣ ਵਾਰ
ਕਮਣ ਸੁਬੇਲਾ ਉਹ ਸ਼ੁਭ ਵੇਲਾ ਕਦੋਂ ਸੀ? ਕਦ ਸੀ? ਸੁਵੇਲਾ ਹੈ ਨਾ, ਸ਼ੁਭ ਟੈਂ ਸ਼ੁਭ ਵੇਲਾ ਕਦੋਂ ਸੀ? ਸ਼ੁਭ ਕਰ ਦਿੰਦੇ, ਸ਼ੁਭ ਵੇਲੇ ਕੱਢਦੇ ਨੇ ਨਾ ਲੋਕ, ਸਾਰੇ ਫੱਟੀ ਪੋਜ ਦੇਣੀ ਹੈ ਜੋਤਿਸ਼ ਵਾਲਿਆਂ ਦੀ, ਅਰ ਪੰਡਤਾਂ ਦੀ ਫੱਟੀ ਪੁੱਜ ਜਾਣੀ। ਕਮਲ ਸੁਭ ਵੇਲਾ
ਵਕਤ, ਕਮਲ
ਉਹ ਵਕਤ ਕਹਿ ਲੋ, ਚਲੋ ਵਕਤ ਕਹਿ ਲੈਂਦੇ ਨੇ। ਮੁਸਲਮਾਨ ਮੁਸਲਮਾਨਾਂ ਦੇ ਵੀ ਕੱਢਦੇ ਨੇ ਨਜੂਮੀ ਵਕਤ। ਕਵਣ ਕਵਣ ਥਿਤ, ਕਿਹੜੀ ਥਿਤ ਸੀ? ਕਵਣ ਵਾਰ, ਵਾਰ ਕਿਹੜਾ ਸੀ?
ਕਵਣ ਸੀ ਰੁੱਤੀ,
ਰੁੱਤ ਕਿਹੜੀ ਸੀ?
ਮਹਾ ਕਵਣ,
ਮਹੀਨਾ ਕਿਹੜਾ ਸੀ?
ਜਿੱਤ ਹੋਆ ਆਕਾਰ,
ਜਿੱਦਣ ਸ੍ਰਿਸ਼ਟੀ ਪੈਦਾ ਹੋਈ ਉਦਣ ਤੋਂ ਗਿਣੋ ਦਿਨ। ਉਹ ਕਿਸੇ ਨੂੰ ਪਤਾ ਨੀ। ਤੇ ਫਿਰ ਆਹ ਹੁਣ ਤੁਸੀਂ ਜਿਹੜਾ ਬਣਾਇਆ, ਕਾਹਦਾ ਬਣਾਇਆ? ਕਿੱਥੋਂ ਸ਼ੁਰੂ ਕੀਤਾ ਤੁਸੀਂ? ਸਨ ਕਿੱਥੋਂ ਸ਼ੁਰੂ ਕੀਤੇ ਨੇ? ਅਰੇ ਹੋਰ ਧਿਆਨ ਹੈ ਇੱਥੇ ਕਿ ਸ੍ਰਿਸ਼ਟੀ ਜਦ ਪੈਦਾ ਹੋਈ, ਆਦਮੀ ਨੀ ਪੈਦਾ ਹੋਇਆ। ਆਦਮੀ 84 ਲੱਖ ਜੂਨ ਚ ਬਾਅਦ ਚ ਪੈਦਾ ਹੋਇਆ, ਪਹਿਲਾਂ ਤਾਂ ਹੋਰ ਜੂਨਾਂ ਨੇ। ਹਿੰਦੂ ਮੰਨਦੇ, ਸ਼ਾਸਤਰ ਮੰਨਦੇ ਨੇ ਕੱਛ ਅਵਤਾਰ, ਮੱਛ ਅਵਤਾਰ, ਅਵਤਾਰ ਵੀ ਜਾਨਵਰ ਨੇ ਉਦੋਂ। ਕਾਕਮ ਸੁੰਡ ਅਵਤਾਰ ਕੌਣ? ਆਦਮੀ ਸਭ ਤੋਂ ਲਾਸਟ ਪੈਦਾ ਹੋਇਆ, ਸੰਸਾਰ ਬਹੁਤ ਦੇਰ ਪਹਿਲਾਂ ਦਾ ਪੈਦਾ ਹੋਇਆ। ਦੇ ਨਾ ਆਖਰੀ ਪੌੜੀ ਥੱਲੇ ਚੜ੍ਹ ਲੱਗੂ ਤਾਂ ਹੀ ਆਖਰੀ ਪੌੜੀ ਤੇ ਜਾਊ। ਇਹ ਸਾਰੀਆਂ ਜੂਨਾਂ ਭੁਗਤ ਕੇ ਤਾਂ ਆਦਮੀ ਬਣੇ, ਆਦਮੀ ਪਹਿਲਾਂ ਕਿਵੇਂ ਪੈਦਾ ਹੋ ਗਿਆ? ਇੱਕ ਪਾਸੇ ਤਾਂ ਵਿਸ਼ਨੂੰ ਨੂੰ ਪਹਿਲਾਂ ਪੈਦਾ ਕਰੀ ਬੈਠੇ ਨੇ, ਇੱਕ ਪਾਸੇ ਅਕਾਲ ਅਵਤਾਰ ਲਿਖੀ ਬੈਠੇ ਨੇ। ਤੁਸੀਂ ਤਾਂ ਗੱਲਾਂ ਸੁਣੀਆਂ ਨੀ, ਤੁਹਾਨੂੰ ਪਤਾ ਨੀ ਨਾ ਗੱਲ ਕੀ ਕਹਿ ਗਿਆ ਮੈਂ। ਪਰ ਇੱਕ ਗੱਲ ਤਾਂ ਮੋਟੀ ਹੈ ਨਾ ਕਿ 184 ਜੋਨ ਸਵਾਈ ਮਾਨਸ ਕੋ ਬ੍ਰਹਮ ਦੀ ਵਡਿਆਈ, ਇਸ ਪੌੜੀ ਤੇ ਜੇ ਨਾਲ ਝੁਕੇ ਆਇਆ ਜਾਏ ਦੁੱਖ ਪਾਈ, ਆਖਰੀ ਪੌੜੀ ਤੇ ਖੜਿਆ ਨਾ, ਬਾਕੀ ਪੌੜੀਆਂ ਚੜ ਕੇ ਨੀ ਆਏ। ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਕੋ ਰੰਗਾ, ਉਹ ਜੂਨਾ ਨੀ ਭੁਗਤ ਕੇ ਆਏ। ਪਸ਼ੂ ਪੰਛੀ ਬਿਰਖ ਅਸਥਾਵਰ ਬਹੁ ਵਿਧੀ ਚੋਨ ਭਰਮਿਓ ਅਤ ਭਾਰੀ, ਉਹ ਜੂਨਾ ਭੁਗਤ ਕੇ ਨੀ ਆਏ। ਫਿਰ ਆਦਮੀ ਪਹਿਲਾਂ ਸੀ, ਆਦਮੀ ਸਭ ਤੋਂ ਬਾਅਦ ਚ ਹੈ, ਸ੍ਰਿਸ਼ਟੀ ਪਹਿਲਾਂ ਹੋਏਗੀ ਸੀ। ਆਦਮੀ ਨੇ ਆ ਕੇ ਦਿਨਾਂ ਦੋਨਾਂ ਦੀ ਹਿਸਾਬ ਕਿਤਾਬ ਲਾਇਆ, ਜਾਨਵਰ ਤਾਂ ਲਾਉਂਦੇ ਹੀ ਨੀ। ਆਦਮੀ ਨੇ ਸ਼ੁਰੂ ਕੀਤਾ ਤਾਂ ਜੋਤਿਸ਼ ਵਿਦਿਆ, ਜਾਨਵਰਾਂ ਦੀ ਮੈਂ ਸੁਣੀ ਨੀ। ਉਹਨਾਂ ਦੇ ਵੀ ਸਭ ਕੁਛ ਹੁੰਦਾ, ਉਹਨਾਂ ਦੇ ਕੁਛ ਵੀ ਨੀ। ਜਿਹਨੇ ਸਿਆਪੇ ਨੇ ਆਦਮੀ ਦੀ ਗੱਲ ਪਏ ਹੋਏ ਨੇ, ਜਾਨਵਰਾਂ ਨੇ ਹੈ ਵੀ ਨੀ। ਹਸਪਤਾਲ ਆਦਮੀ ਕੋਲ ਨੇ, ਦਵਾਈਆਂ ਆਦਮੀ ਕੋਲ ਨੇ, ਬਿਮਾਰੀਆਂ ਵੀ ਆਦਮੀ ਨੇ। ਜਾਨਵਰਾਂ ਦੇ ਕੋਈ ਹਸਪਤਾਲ ਨੀ, ਕੋਈ ਦਵਾਈਆਂ ਨੀ, ਔਰ ਉਹਨਾਂ ਨੂੰ ਕੋਈ ਬਿਮਾਰੀ ਵੀ ਨੀ। ਸ਼ਾਇਦ ਦਵਾਈਆਂ ਚੋਂ ਬਿਮਾਰੀਆਂ ਬਣੀਆਂ ਨੇ, ਬਿਮਾਰੀ ਵਾਸਤੇ ਦਵਾਈ ਨਹੀਂ ਬਣੀ, ਦਵਾਈਆਂ ਚੋਂ ਬਿਮਾਰੀਆਂ ਪੈਦਾ ਹੋਈਆਂ। ਇਹ ਤਾਂ ਇਹ ਸਾਬਤ ਹੁੰਦਾ, ਦਵਾਈਆਂ ਜਿੰਨੀਆਂ ਖਾਧੀਆਂ ਨੇ ਉਹ ਚੋਂ ਬਿਮਾਰੀਆਂ ਪੈਦਾ ਹੋਈਆਂ ਨੇ। ਜਾਨਵਰ ਦਵਾਈਆਂ ਖਾਂਦੇ ਨੀ, ਬਿਮਾਰੀਆਂ ਹੈ ਨੀ। ਜਿੰਨੇ ਜਾਨਵਰਾਂ ਨੂੰ ਅਸੀਂ ਦਵਾਈਆਂ ਦਿੰਦੇ, ਦੁੱਧ ਵਾਲਿਆਂ ਨੂੰ ਬਿਮਾਰੀਆਂ ਵੱਧ ਗਈਆਂ। ਜਿਹੜੇ ਜੰਗਲੀ ਜਾਨਵਰ ਨੇ ਉਹਨਾਂ ਨੂੰ ਬਿਮਾਰੀਆਂ ਨਹੀਂ ਹੈ, ਜੇ ਹੁੰਦੀਆਂ ਨੇ ਇਕੱਠੇ ਹੀ ਮਰ ਜਾਂਦੇ ਨੇ। ਬਾਕੀ ਜਿਹੜੇ ਬਚ ਜਾਂਦੇ ਨੇ ਉਹਨਾਂ ਨੂੰ ਨਹੀਂ ਲੱਗਦੀ ਫਿਰ, ਕਿਉਂਕਿ ਹਰ ਬਿਮਾਰੀ ਦਾ ਇਲਾਜ ਸਾਡੇ ਅੰਦਰ ਪਾਇਆ ਹੋਇਆ, ਜਿਹਨੇ ਸਰੀਰ ਬਣਾਇਆ ਉਹਦੇ ਨਾਲ ਲੜਨ ਦੀ ਸ਼ਕਤੀ ਪਾਈ ਹੋਈ ਹੈ, ਇਹਨੂੰ ਦਵਾਈ ਦੀ ਲੋੜ ਨਹੀਂ ਹੈ ਕਿਸੇ ਦੀ। ਪਰ ਸਾਡਾ ਖਾਣ ਪੀਣ ਇਹੋ ਜਿਹਾ ਹੋ ਗਿਆ, ਆਰਟੀਫਿਸ਼ਲ ਹੋ ਗਿਆ ਨਾ ਖਾਣ ਪੀਣ। ਉਹਨਾਂ ਦਾ ਖਾਣ ਪੀਣ ਨੈਚੁਰਲ ਹੈ ਜਾਨਵਰਾਂ ਦਾ, ਸਾਡਾ ਆਰਟੀਫਿਸ਼ਲ ਹੈ। ਅਸੀਂ ਖਾਣ ਪੀਣ ਆਪਣੀ ਮਰਜ਼ੀ ਦਾ ਬਣਾਇਆ, ਉਹ ਕੱਚਾ ਅੰਨ ਖਾਂਦੇ ਨੇ ਅਸੀਂ ਪਕਾ ਕੇ ਖਾਂਦੇ ਹਾਂ, ਉਹ ਕੱਚਾ ਮਾਸ ਖਾਂਦੇ ਨੇ ਅਸੀਂ ਪਕਾ ਕੇ ਖਾਂਦੇ ਹਾਂ, ਉਹ ਨੂਣ ਮਿਰਚ ਨਹੀਂ ਪਾਉਂਦੇ ਅਸੀਂ ਇਹ ਪਾਉਂਦੇ ਹਾਂ, ਮਸਾਲੇ ਪਾਉਂਦੇ ਹਾਂ, ਤੜਕੇ ਲਾਉਂਦੇ ਹਾਂ। ਇਹ ਸਭ ਬਿਮਾਰੀਆਂ ਨੇ। ਮਨ ਪਸੰਦ ਦੀ ਖੁਰਾਕ ਹੈ ਬਿਮਾਰੀ ਹੈ। ਜਿੰਨਾ ਜ਼ਿਆਦਾ ਮਤਲਬ ਹੈ ਜਾਂਦਾ ਆਦਮੀ ਉੜ ਜਦਾ, ਉਹਦੀਆਂ ਬਿਮਾਰੀਆਂ ਵਧਦੀਆਂ। ਫਿਰ ਦਵਾਈਆਂ ਖਾਂਦੇ, ਦਵਾਈਆਂ 'ਚ ਬਿਮਾਰੀਆਂ ਪੈਦਾ ਹੁੰਦੀਆਂ। ਜਾਨਵਰਾਂ ਦੀਆਂ ਕਿਉਂ ਨਹੀਂ, ਨੈਚੁਰਲ ਨੇ। ਇਸ ਕਰਕੇ ਨੇਚਰ ਦਾ ਵਿਰੋਧ ਕਰਨਾ ਬਿਮਾਰੀਆਂ ਨੂੰ ਸੱਦਾ ਦੇਣਾ, ਚਾਹੇ ਉਹ ਮਾਨਸਿਕ ਹੋਣ ਚਾਹੇ ਉਹ ਸਰੀਰਕ ਹੋਣ। ਸਾਡਾ ਮਾਨਸਿਕ ਬਿਮਾਰੀਆਂ ਦਾ ਸੰਬੰਧ ਹੈ ਇੱਥੇ। ਗੁਰਬਾਣੀ ਦਾ ਮਾਨਸਿਕ ਬਿਮਾਰੀਆਂ ਨਾਲ ਸੰਬੰਧ ਹੈ ਨਾ। ਹਉਮੈ ਹੋਈ, ਲੋਭ ਹੋਇਆ, ਕ੍ਰੋਧ ਹੋਇਆ, ਮੋਹ ਹੋਇਆ, ਤ੍ਰਿਸ਼ਨਾ ਹੋਈ, ਆਸ਼ਾ ਹੋਈ, ਇਹ ਮਾਨਸਿਕ ਬਿਮਾਰੀਆਂ ਨੇ, ਆਤਮਾ ਨਾਲ ਸੰਬੰਧਿਤ ਬਿਮਾਰੀਆਂ ਨੇ। ਇਹ ਵੀ ਹੁਕਮ ਚ ਚੱਲਿਆ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹੁੰਦੀਆਂ ਨੇ ਨਾ। ਦੁਨੀਆਂ ਵੀ ਹੋ ਸਕਦੀਆਂ ਨੇ, ਜੇ ਇਹ ਹੁੰਦੀਆਂ ਨੇ ਦੁਨੀਆਂ ਵੀ ਹੋ ਸਕਦੀਆਂ ਨੇ। ਬਸ ਇਹਨੂੰ ਸਮਝਣ ਦੀ ਲੋੜ ਹੈ। ਜਿੰਨਾ ਚਿਰ ਆਦਮੀ ਜੰਗਲੀ ਰਿਹਾ ਬਿਮਾਰੀ ਘੱਟ ਸੀ, ਜਦੋਂ ਸਿਵਲਾਈਜ਼ਡ ਹੋ ਗਿਆ ਉਹਨਾਂ ਹੀ ਉੜਦਾ ਚਲਿਆ ਗਿਆ। ਜਿਹੜੀ ਆਪਣੀ ਬੁੱਧੀ ਦਾ ਜਦੋਂ ਤੋਂ ਆਦਮੀ ਚੱਲਣ ਲੱਗਿਆ ਉਹ ਦਿਨਦਾ ਹੀ ਉੜਦਾ ਚਲਿਆ ਗਿਆ। ਇਹਨੇ ਮੰਨਿਆ ਹੀ ਨਹੀਂ ਮੇਰੀ ਮਤ ਥੋੜੀ ਰਾਮ, ਆਪਣੀ ਮਤ ਥੋੜੀ ਨਹੀਂ ਮੰਨੀ। ਜਦੋਂ ਮੰਨ ਲੈਂਦਾ ਉਦੋਂ ਸਿੱਧੇ ਰਾਹ ਆ ਜਾਂਦਾ। ਜਿੰਨਾ ਚਿਰ ਆਪਣੀ ਮਤ ਨੂੰ ਜ਼ਿਆਦਾ ਮੰਨਦਾ ਉਹਨਾਂ ਚਿਰ ਉਲਟੇ ਰਾਹ ਤੁਰਿਆ ਰਹਿੰਦਾ। ਗੁਰੂ ਦੀ ਗੱਲ ਨੂੰ ਆਪਣੀ ਮਤ ਨਹੀਂ ਮੰਨਣ ਦਿੰਦੀ, ਗੁਰਬਾਣੀ ਨੂੰ ਆਪਣੀ ਮਤ ਨਹੀਂ ਮੰਨਣ ਦਿੰਦੀ। ਗੁਰਬਾਣੀ ਮੰਨ ਕੇ ਫੱਟ ਹੋਣਾ, ਤੂੰ ਗੱਡਿਆ ਰਹਿ ਜੀ ਇੱਥੇ ਦੇਖਾਂਗੇ ਕਿੰਨਾ ਚਿਰ ਗੱਡਿਆ, ਕਿੰਨਾ ਚਿਰ ਗੱਡਿਆ ਰਹੇਗਾ ਦੇਖ ਲਾਂਗੇ। ਜਿਹੜੇ ਪਿੱਛੇ ਰਾਜੇ ਸੀ ਕਿੰਨਾ ਚਿਰ ਰਹਿ ਗਏ, ਅਰ ਉਹਦਾ ਨੌ ਨਿਸ਼ਾਨ ਵੀ ਨਹੀਂ ਕੋਈ। ਉਹ ਪੱਟੇ ਗੱਡਿਆ ਹੋਇਆ ਹੋਇਆ ਤੇ ਕੌਣ ਤੁਰਿਆ ਜਾਂਦਾ, ਪੱਟਿਆ ਹੋਇਆ ਜੇ ਗੱਡਿਆ ਤੋਂ ਤੁਰੇ ਨਹੀਂ ਸਕਦਾ, ਜੇ ਗੱਡ ਦੇਵੇ ਤਾਂ ਵੀ ਔਖਾ, ਜੇ ਗੋਡਿਆਂ ਦੇ ਗੱਡ ਦੇਵੇ ਫਿਰ ਤੁਰੇਗਾ। ਇਹ ਪੱਟਿਆ ਹੋਇਆ ਚੰਗਾ, ਗੱਡਿਆ ਨਹੀਂ, ਗੱਡਾ ਤਾਂ ਮਰਦ ਮੁਰਦੇ ਨੂੰ ਗੱਡਦੇ ਨੇ ਇਹ ਜ਼ਮੀਨ ਚ। ਤੈਨੂੰ ਗੱਡਣਾ ਸੀ ਦਰਖਤ ਨਾ ਬਣਾ ਦਿੰਦਾ, ਦਰਖਤ ਨੇ ਗੱਡੇ ਹੋਏ, ਇਹਨੂੰ ਇਹ ਨਹੀਂ ਪਤਾ ਗੱਡਿਆ ਪੱਟਿਆ ਕੀ ਹੁੰਦਾ। ਤਾਂ ਹੀ ਚਲਤੀ ਕੋ ਗਾਡੀ ਕਹਿ ਕਹਿ ਰਿਹਾ ਨਾ, ਇਹਦੀ ਭਾਸ਼ਾ ਪੁੱਠੀ ਆ। ਕਬੀਰ ਵੀ ਕਹਿੰਦਾ ਕਹਿੰਦਾ ਚਲਤੀ ਕੋ ਗਾਡੀ ਕਹਿ ਦੇ, ਕਬੀਰ ਹੋਇਆ
ਕਮਲ ਸਰੁਸਤੀ ਮਾਂ ਕਮਲ ਨੂੰ ਜਿੱਤ ਹੋਆ ਆਕਾਰ।
ਜਦੋਂ ਸੰਸਾਰ ਪੈਦਾ ਹੋਇਆ ਆਕਾਰ ਸਾਜਿਆ, ਮੈਂ ਮਹੀਨਾ ਕਿਹੜਾ ਸੀ, ਰੁੱਤ ਕਿਹੜੀ ਸੀ, ਇਹ ਕੋਈ ਨਹੀਂ ਦੱਸ ਸਕਦਾ, ਕਿਸੇ ਨੂੰ ਨਹੀਂ ਪਤਾ। ਜੇ ਪਤਾ ਹੀ ਨਹੀਂ ਫਿਰ ਰੌਲਾ ਕਹਿੰਦਾ, ਸ਼ਾਸਤਰਾਂ ਨੇ ਕਹਿੰਦਾ ਰੌਲਾ ਪਾਇਆ, ਗ੍ਰੰਥਾਂ ਨੇ ਕਹਿੰਦਾ ਰੌਲਾ ਪਾਇਆ, ਕਿਉਂ ਲੋਕਾਂ ਨੂੰ ਪਰਮੇਸ਼ਰ ਸਮਝ। ਇਹ ਗੱਲ ਤੇ ਲੈਣਾ ਕੀ ਹੈ, ਰੁਝਾਵਾ ਕਿਉਂ ਨਵਾਂ ਪਾਇਆ ਹੋਇਆ ਤੁਸੀਂ, ਕਿਉਂ ਦੁਨੀਆ ਸੁਣਦੀ ਹੈ ਨਾ ਗੱਲਾਂ ਨੂੰ, ਲੋਭ ਹੈ ਨਾ। ਉਹਨਾਂ ਨੂੰ ਪਤਾ ਵੀ ਆਦਮੀ ਦੇ ਅੰਦਰ ਜਿਹੜਾ ਲੋਭ ਹੈ ਇਹਦੀ ਕਮਜ਼ੋਰੀ ਹੈ, ਹਰ ਆਦਮੀ ਕਮਜ਼ੋਰੀ ਤੋਂ ਫਾਇਦਾ ਉਠਾਉਂਦਾ। ਜਾਨਵਰ ਸ਼ਿਕਾਰ ਕਰਦੇ ਨੇ, ਜਿਹੜਾ ਕਮਜ਼ੋਰ ਹੁੰਦਾ ਉਹਦੀ ਮਗਰ ਪੈਂਦਾ ਸ਼ੇਰ, ਇਹਨੂੰ ਮੈਂ ਫੜ ਲੂੰ। ਜੇ ਤਕੜੇ ਦੀ ਮਗਰ ਪੈ ਕੇ ਫੜਾਈ ਨਾ ਦਿੱਤੀ ਤੂੰ ਤਾਂ ਉਹਦਾ ਭੁੱਖਾ ਮਰ ਜੂ। ਕਮਜ਼ੋਰੀ ਦਾ ਫਾਇਦਾ ਉਠਾਉਂਦਾ, ਇਹਦੇ ਲੋਭ ਦੀ ਕਮਜ਼ੋਰੀ ਦਾ ਫਾਇਦਾ ਉਠਾ ਰਹੇ ਨੇ ਸ਼ੈਤਾਨ, ਇਹ ਜਿਹੜੇ ਮਨਮੱਤਾਂ ਵਾਲੇ ਨੇ। ਲੋਭੀ ਹੈਗਾ, ਜਿੰਨੇ ਮਰਜ਼ੀ ਨੋਟ ਲਿਆਓ ਤਿਕੜੇ ਲੈ ਲਿਓ, ਪਰਸੋਂ ਨੂੰ ਕਮਜ਼ੋਰ ਦੇ ਤੇ ਨਾ ਫਟਾਫਟ। ਕਮਜ਼ੋਰੀ ਦਾ ਪਤਾ ਸੀ ਲੋਭੀ ਹੈ ਆਦਮੀ ਦੀ, ਬੇਸਿਕ ਕਮਜ਼ੋਰੀ ਹੈ ਲੋਭ। ਜਿਹੜੇ ਤਾਂ ਸਿਆਣੇ ਸੀ, ਸਮਝਦੇ ਸੀ, ਉਹਦੇ ਜਿੰਨੀ ਅਕਲ ਰੱਖਦੇ ਸੀ ਉਹਦੇ ਨੂੰ ਵੱਧ ਤੋਂ ਵੱਧ ਬਚ ਗਏ। ਉਹ ਜਿਹੜੇ ਲੋਭੀ ਸੀਗੇ ਥੋੜੀ ਅਕਲ ਵਾਲੇ ਸੀ, ਜਿੰਨੀ ਅਕਲ ਜ਼ਿਆਦਾ ਹੁੰਦੀ ਹੈ ਉਹਨਾਂ ਲੋਭ ਘੱਟ ਹੁੰਦਾ। ਆਦਮੀ ਨੂੰ ਵੀ ਧਿਆਨ ਰੱਖਣ ਦੀ ਗੱਲ, ਜਿੰਨੇ ਸਿਆਣੇ ਬੰਦੇ ਨੇ ਉਨਾ ਹੀ ਉਹਨਾਂ ਨੂੰ ਲੋਭ ਤੇ ਕੰਟਰੋਲ ਹੁੰਦਾ। ਲੋਭ ਚਾਹੇ ਹੋਵੇ ਕੰਟਰੋਲ ਹੁੰਦਾ, ਲੋਭ ਤੇ ਨਿਯੰਤਰਣ ਚ ਹੁੰਦਾ। ਲੋਭ ਸਾਰਿਆਂ ਨੂੰ ਹੁੰਦਾ ਪਰ ਕਿੰਨਾ ਆਊਟ ਆਫ ਕੰਟਰੋਲ ਹੈ, ਕਿੰਨਾ ਕੰਟਰੋਲ ਚ। ਡਰਾਈਵਰ ਆ ਗੱਡੀ ਕੰਟਰੋਲ ਚੱਕ ਨਹੀਂ ਹੈ, ਸਵਾਲ ਤਾਂ ਇਹ ਹੈ ਸਰੀਰ ਹੈ ਕੰਟਰੋਲ ਚ ਨਹੀਂ ਰਹਿੰਦਾ। ਜੇ ਆਦਮੀ ਨਸ਼ੇ ਛੋ ਜਾ, ਜਿਹਨੂੰ ਹੋਮੇ ਦਾ ਨਸ਼ਾ ਹੈ ਉਹਦੀ ਅਕਲ ਕੰਟਰੋਲ ਚ ਨਹੀਂ ਰਹਿੰਦੀ, ਅਕਲ ਆਊਟ ਆਫ ਕੰਟਰੋਲ ਹੋ ਜਾਂਦੀ ਹੈ, ਕੱਢ ਕੇ ਦੇ ਦਿੰਦੀ ਹੈ ਗਹਿਣੇ ਵੀ ਤਿਕਣਾ ਕਰਦੇ, ਉਹ ਲੈ ਕੇ ਉੱਡ ਜਾਂਦਾ ਆਪਣਾ। ਲੋਭ ਆਊਟ ਆਫ ਕੰਟਰੋਲ ਕਰਦਾ, ਹੋਮੇ ਆਊਟ ਆਫ ਕੰਟਰੋਲ ਕਰਦੀ ਹੈ ਅਕਲ ਨੂੰ। ਇਹ ਜਿਹੜੇ ਔਗਣ ਨੇ ਅਕਲ ਨੂੰ ਕੰਟਰੋਲ ਆਊਟ ਆਫ ਕੰਟਰੋਲ ਹਲਾ ਦਿੰਦੇ ਨੇ ਆਦਮੀ ਨੂੰ। ਹਿਲਾ ਕੇ ਰੱਖ ਦਿੰਦੇ। ਹਾਂ
ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ।
ਉਹ ਵੇਲਾ ਉਹ ਸਮਾਂ ਪੰਡਤਾਂ ਨੂੰ ਨਹੀਂ ਪਤਾ ਹੈਗਾ, ਜੇ ਹੁੰਦਾ ਤਾਂ ਪੁਰਾਣਾ ਚ ਲਿਖ ਦਿੰਦੇ। ਜਦੋਂ ਇਹ ਸੰਸਾਰ ਦੀ ਰਚਨਾ ਸ਼ੁਰੂ ਹੋਈ ਹੈ ਉਹ ਵੇਲੇ ਦਾ ਜੇ ਪੰਡਤਾਂ ਨੂੰ ਪਤਾ ਹੁੰਦਾ, ਪੰਡਤਾਂ ਨੂੰ ਨੀ ਪਤਾ ਉਸ ਵੇਲੇ ਦਾ, ਜੇ ਹੁੰਦਾ ਤਾਂ ਪੁਰਾਣਾ ਚ ਕਿਤੇ ਨਾ ਕਿਤੇ ਲਿਖਿਆ ਹੋਇਆ ਹੁੰਦਾ, ਪੁਰਾਣਾ ਚ ਉਹ ਹਾਲੀ ਲਿਖੀ, ਹੋਰ ਬਹੁਤ ਕੁਛ ਲਿਖਦਾ ਉਹ ਵੇਲਾ ਲਿਖਦਾ। ਜੇ ਉਹ ਵੇਲੇ ਦਾ ਨਹੀਂ ਪਤਾ ਫਿਰ ਜਿਹੜਾ ਫਿਊਚਰ ਬਾਰੇ ਤੁਸੀਂ ਲਿਖਿਆ ਕਿਵੇਂ ਸੱਚ ਮੰਨ ਲਈ ਅਸੀਂ ਤੁਹਾਡੇ, ਸੌ ਸਾਖੀ ਲਿਖੀ ਹੈ ਭਵਿੱਖਬਾਣੀ ਲਿਖਦੇ ਨੇ ਕਿਵੇਂ ਸੱਚ ਮੰਨ ਲਈ, ਜ਼ਿੰਦਗੀ ਦਾ ਤੁਸੀਂ ਪੱਤਰੀ ਬਣਾ ਕੇ ਲਿਖਦੇ ਕਿਵੇਂ ਸੱਚ ਮੰਨ ਲਈ, ਜੇ ਤੁਸੀਂ ਇਹ ਜਾਣਦੇ ਹੋ ਵੇਲਾ ਵੀ ਦੱਸ ਦਿਓ, ਪਾਸਟ ਦਾ ਹੀ ਦੱਸ ਦਿਓ, ਫਿਊਚਰ ਨਾ ਦੱਸੋ, ਜੋ ਹੋ ਗਿਆ ਉਹੀ ਦੱਸ ਦਿਓ, ਕੁਛ ਨਹੀਂ ਦੱਸ ਸਕਦੇ, ਸਭ ਝੂਠ ਹੈ, ਸਭ ਪਖੰਡ ਹੈ। ਵੇਲਾ ਪਾਈਏ ਪੜਤੀ ਜੇ ਹੋਵੇ
ਲੇਖ ਪੁਰਾਣ,
ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਪੁਰਾਣਾ ਜੋ ਉਹਨਾਂ ਦੀ ਲਿਖਤ ਹੁੰਦੀ ਮੌਜੂਦ ਹੁੰਦੀ ਲਿਖਤ।
ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ,
ਉਹ ਵੇਲੇ ਨੂੰ ਵਕਤ ਕਹਿੰਦੇ ਨੇ, ਸਮਾਂ ਉਹਨਾਂ ਨੂੰ ਨਹੀਂ ਪਤਾ, ਕਾਦੀਆਂ ਨੂੰ, ਮੁਸਲਮਾਨਾਂ ਨੂੰ ਨਹੀਂ ਪਤਾ, ਕਾਦੀਆਂ ਨੂੰ ਨਹੀਂ ਇਸ ਗੱਲ ਦਾ ਪਤਾ, ਉਹ ਕੁਰਾਨ ਚ ਲਿਖਿਆ ਹੁੰਦਾ ਉਹਨਾਂ ਦਾ, ਉਹਨਾਂ ਦਾ ਵੀ ਉਹਨਾਂ ਦੀਆਂ ਲਿਖਤਾਂ ਨੇ ਉੱਥੇ ਹੁੰਦਾ ਲਿਖਿਆ ਹੈ, ਜੇ ਇਹ ਵੇਲੇ ਦਾ ਨਹੀਂ ਕਿਸੇ ਨੂੰ ਪਤਾ ਹੋ ਰਿਹਾ ਇਹਨਾਂ ਨੂੰ ਪਤਾ ਕਾਹਦਾ ਹੈ, ਫਿਰ ਸਧਾਰਨ ਆਦਮੀ ਵਰਗੇ ਹੀ ਨੇ, ਇਹਨਾਂ ਨੂੰ ਕੋਈ ਬਹੁਤੀ ਮਾਨਤਾ ਨਾ ਦਿਓ ਤੁਸੀਂ।
ਸਿੱਤੀ ਵਾਰ ਨਾ ਜੋਗੀ ਜਾਣਾ ਹੈ,
ਬਾਕੀ ਰਹਿ ਗਏ ਜੋਗੀ, ਇਹਨਾਂ ਨੇ
ਕੋਈ
ਜੋਗੀਆਂ ਨੇ ਸਿੱਟਾਂ ਬਣਾਈਆਂ ਹੋਈਆਂ ਨੇ, ਇਹ ਜੋਗੀਆਂ ਦੀ ਅਕਾਢ ਸਿੱਤਾਂ ਚੰਦ ਦੀਆਂ, ਸਿੱਤ ਵਾਰ ਵਾਰ ਵੀ ਇਹਨਾਂ ਨੇ ਬਣਾਏ ਨੇ, ਜੋਗੀ ਜੋਗੀ ਨਹੀਂ ਜਾਣਦਾ ਕਿਹੜਾ ਵਾਰ ਸੀ ਕਿਹੜੀ ਸਿੱਤੀ,
ਰੁਤਮਾ ਨਾ ਕੋਈ,
ਨਾ ਕੋਈ ਰੁਤਮਾ ਜਾਣਦਾ, ਜਾਣਦਾ ਕੌਣ ਹੈ,
ਜਾਂ ਕਰਤਾ ਸੇਠੀ ਕੋ ਸਜੇ ਆਪੇ ਜਾਣੇ,
ਜਿਹੜਾ ਕਰਤਾ ਸੇਠੀ ਉਹ ਜਾਣਦਾ, ਫਿਰ ਉਹਦੇ ਨਾਲ ਸੰਪਰਕ ਕਰੋ ਤੁਸੀਂ ਜੇ ਪੁੱਛਣੇ ਨੇ, ਜੇ ਤੁਸੀਂ ਇਹਦੀ ਗਿਆਨ ਲੈਣਾ ਉਹਦੇ ਨਾਲ ਜੁੜ ਜਾਓ, ਇਸ ਕਰਕੇ ਭਗਤ ਉਹਦੇ ਨਾਲ ਜੁੜੇ ਨੇ ਜਿਹਨੂੰ ਪਤਾ ਸਾਰੀ ਗੱਲ।
ਕਿਵਕਾ ਰਾਖਾਂ ਕਿਵਸਾ ਲਾਹੀ ਕਿਉਂ ਵਰਨੀ ਕਿਉਂ ਜਾਣਾ,
ਮੈਂ ਕਰਤੇ ਨੂੰ ਕਿਵ ਕਰਤੇ ਬਾਰੇ ਕੁਛ ਨਹੀਂ ਕਹਿ ਸਕਦਾ, ਕਿਵਕਾ ਰਾਖਾਂ ਜਿਹਦੇ ਸ੍ਰਿਸ਼ਟੀ ਸਾਜੀ ਹੈ ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ,
ਕਿਵਸਾ ਲਾਹੀ
ਕਿਹੜੇ ਲਫਜ਼ਾਂ ਨਾਲ ਉਹਦੀ ਸਿਫਤ ਸਲਾਹ ਕਰਾਂ,
ਕਿਉਂ ਵਰਨੀ ਕਿਵੇਂ ਜਾਣਾ,
ਕਿਵੇਂ ਉਹਦਾ ਵਰਣਨ ਕਰਾਂ, ਮੇਰੇ ਕੋਲ ਇੰਨੀ ਬੁੱਧੀ ਉਹ ਨਹੀਂ ਹੈ,
ਕਿਵੇਂ ਜਾਣਾ
ਕਿਵੇਂ ਜਾਣਾ ਉਹਦੀ ਸਾਰੀ ਕਿਰਤ ਮੈਂ ਨਹੀਂ ਜਾਣ ਸਕਦਾ, ਉਹ ਜਿਹੜੇ ਜਾਣਦੇ ਨੇ ਜਿਹਨਾਂ ਨੇ ਲਿਖਿਆ ਉਹਨਾਂ ਦੇ ਖਿਲਾਫ ਲਿਖਤੀ ਗੱਲ, ਮੈਂ ਤਾਂ ਜਾਣਦਾ ਨਹੀਂ ਕੁਛ ਵੀ, ਇਹ ਜਿਹੜੇ ਜਾਣਦੇ ਨੇ ਇਹਨਾਂ ਦਾ ਆਧਾਰ ਹੋਊ ਕੁਛ ਪਤਾ ਨਹੀਂ ਕੀ ਹੈ, ਇਹਦਾ ਆਧਾਰ ਝੂਠ ਹੈ, ਕਰਤਾ ਜਿਹੜੀ ਗੱਲ ਨੂੰ ਜਾਣਦਾ ਉਹਨੂੰ ਆਦਮੀ ਕੋਈ ਨਹੀਂ ਜਾਣਦਾ, ਮੈਂ ਵੀ ਨਹੀਂ ਜਾਣਦਾ, ਮੈਂ ਕਿਵੇਂ ਅੱਖਾਂ ਕਦੋਂ ਸ੍ਰਿਸ਼ਟੀ ਪੈਦਾ ਹੋਈ ਸੀ, ਮੈਂ ਕਿਵੇਂ ਅੱਖਾਂ ਕਿਵੇਂ ਮਾਂ ਸੀ, ਝੂਠ ਬੋਲਣ ਦੀ ਮੈਨੂੰ ਕੀ ਲੋੜ ਪਈ ਹੈ, ਕੀ ਭਲਾ ਇਹਦੇ ਝੂਠ ਬੋਲਣ ਤੇ ਲੱਭੂ ਕੀ, ਝੂਠ ਬੋਲੇ ਤੇ ਕਿਸੇ ਨੂੰ ਕਦੇ ਕੁਛ ਨਹੀਂ ਲੱਭਿਆ।
ਨਾਨਕ ਆਖਣੀ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ,
ਨਾਨਕ ਦਾ ਆਖਣ ਨੂੰ ਤਾਂ ਸਾਰੇ ਕਹੀ ਜਾਂਦੇ ਨੇ, ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ, ਜਿਹੜੇ ਹੋਰ ਝੂਠੇ ਨੇ
ਬੰਦਾ ਸਿਆਣਾ
ਇੱਕ ਤੋਂ ਇੱਕ ਸਿਆਣੇ ਬਣੇ ਬੈਠੇ, ਉਹ ਕਹਿੰਦਾ ਸਾਡੀ ਮਤ ਠੀਕ ਹੈ, ਉਹ ਕਹਿੰਦਾ ਸਾਡੀ ਠੀਕ ਹੈ, ਉਹ ਕਹਿੰਦਾ ਸਾਡੀ ਠੀਕ ਹੈ ਸਾਡੀ ਠੀਕ ਹੈ, ਮੈਂ ਨਹੀਂ ਕੁਛ ਇਹਦੇ ਬਾਰੇ ਕਹਿਣਾ, ਜਾਂ ਮੈਨੂੰ ਪਤਾ ਹੀ ਨਹੀਂ ਮੈਂ ਕਿਉਂ ਕਹਾਂ, ਸੱਚ ਬੋਲਦਾ ਉਹ ਜਿਹੜੇ ਕਹਿੰਦੇ ਨੇ ਉਹਨਾਂ ਦੀ ਗੱਲ ਮਿਲਦੀ ਨੀ, ਫਿਰ ਆਪ ਸੱਚੀ ਇੱਕ ਤੋਂ ਇੱਕ ਸਿਆਣਾ ਨੇ,
ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕੇ ਹੋਵੇ,
ਵੱਡਾ ਸਾਹਿਬ ਹੈ ਸਾਰਿਆਂ ਨੂੰ, ਵੱਡੀ ਨਾਈ ਉਹਦੀ ਸਿਲਸਿਲਾ ਵੀ ਵੱਡੀ ਹੈ,
ਕੀਤਾ ਜਾ ਕੇ ਹੋਵੇ
ਜਿਹਦਾ ਕੀਤਾ ਸਭ ਕੁਛ ਹੋ ਰਿਹਾ, ਉਹਦੀ ਵਡਿਆਈ ਵੀ ਵੱਡੀ ਹੈ, ਉਹ ਆਪ ਵੀ ਵੱਡਾ, ਵਾਕਈ ਵੱਡਾ, ਕੀਤਾ ਜਾ ਕੇ ਹੋਵੇ ਉਹ ਕੌਣ ਹੈ, ਉਹ ਕੋਈ ਬੰਦਾ ਨਹੀਂ ਹੈ, ਹੁਕਮ
ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਹਣਾ,
ਨਾਨਕ ਕਹਿੰਦਾ ਜੋ ਕੋ ਆਪਣੇ ਆਪ ਨੂੰ ਮੰਨ ਲਵੇ, ਸ਼ਿਵ ਜੀ ਕਹਿ ਦੇਵੇ ਮੈਂ ਕੀਤਾ, ਮੈਂ ਉਹ ਕੀਤਾ, ਵਿਸ਼ਨੂੰ ਕਹਿ ਦੇਵੇ, ਇੱਥੇ ਕਹਿ ਸਕਦਾ, ਇੱਥੇ ਕੋਈ ਕੁਛ ਵੀ ਕਹਿ ਸਕਦਾ ਲੋਕਾਂ ਕੋਲ, ਲੋਕ ਹੋ ਸਕਦਾ ਮਨ ਵੀ ਲੈਣ, ਬਹੁਤ ਸਾਰੇ ਮੰਨ ਲੈਣ, ਕੁਝ ਵਿਰੋਧ ਵੀ ਕਰਨ, ਪਰ ਅੱਗੇ ਜਾ ਜਾਂਦਾ ਉਹ ਅੱਗੇ ਨਹੀਂ, ਅੱਗੇ ਸੌਂ ਲਾ ਲਈ ਹੈ, ਅੱਗੇ ਉਹਨੂੰ ਪੁੱਛ ਲਿਓ, ਫਿਰ ਅੱਗੇ ਉਹਦੀ ਕੋਈ ਇੱਜ਼ਤ ਨਹੀਂ, ਚੰਗਾ ਨਹੀਂ ਸਮਝਿਆ ਜਾਂਦਾ ਅੱਗੇ, ਅੱਗੇ ਨਹੀਂ ਉਹ ਚੰਗਾ ਸਮਝਿਆ ਜਾਂਦਾ, ਅੱਗੇ ਉਹ ਪਾਗਲ ਸਮਝਿਆ ਜਾਂਦਾ, ਪਾਗਲ ਫਰੋਡੀ।